ਸੱਚੇ ਪਾਤਸ਼ਾਹ ਜੀ ਦੀ ਵੱਡੀ ਕਿਰਪਾਲਤਾ ਵਰਤ ਰਹੀ ਸੀ। ਜਦੋਂ ਅੰਦਰ ਆਪਸੀਆਂ ਦੇ ਤੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਪ੍ਰਾਰੰਭ ਹੋਏ, ਅੰਦਰ ਹਨੇਰਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਲਾਈਟ ਦਾ ਪ੍ਰਬੰਧ ਸੀ। ਇੱਕ ਵੱਖਰੀ ਤਰ੍ਹਾਂ ਦਾ ਪਿਆਰਾ ਜਿਹਾ ਸਤਿਗੁਰੂ ਜੀ ਨੇ ਮਾਹੌਲ ਦਿਖਾਇਆ। ਚੰਗਾ ਲੱਗ ਰਿਹਾ ਸੀ, ਲਾਈਟਾਂ ਬੰਦ ਸਨ, ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਰੂਪ ਵਿੱਚ ਹੋਣ। ਉੱਪਰ ਬੁੱਕਲ ਦੀ ਮਾਰੀ ਕੋਈ ਚਾਦਰ ਦੀ, ਤੇ ਸਾਰੀ ਸੰਗਤ ਨੂੰ ਸਤਿਗੁਰੂ ਨੇ ਆਪਣੀ ਬੁੱਕਲ ਵਿੱਚ ਨੇੜੇ ਕਰਕੇ ਬਿਠਾਇਆ ਹੋਵੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤਰਸ ਕਰ ਰਹੇ ਸਨ, ਤੁਸੀਂ ਉਹਨਾਂ ਦੀ ਬੁੱਕਲ ਵਿੱਚ ਬੈਠ ਉਹਦੇ ਪਿਆਰਾਂ ਦੇ ਗੀਤ, ਉਹਦਾ ਹੁਕਮ, ਗੁਰੂ ਕੇ ਮੰਤਰ ਦਾ ਜਾਪ ਕਰ ਰਹੇ ਸੀ। ਆਓ ਸਤਿਗੁਰੂ ਜੀ ਇਸੇ ਤਰ੍ਹਾਂ ਅੰਦਰ ਦਾ ਟਿਕਾਓ ਬਣਾਈ ਰੱਖਣ, ਕੁਝ ਕੁ ਬਚਨਾਂ ਦੀ ਸਾਂਝ ਪ੍ਰਾਰੰਭ ਕਰੀਏ। ਸਤਿਗੁਰੂ ਮਿਹਰ ਕਰਕੇ ਕਰਵਾਣ ਤੇ ਤੁਹਾਡੀ ਆਸੀਸ ਮਿਲੇ। ਮਨ ਨਿਕਲੇ ਤੇ ਸਤਿਗੁਰੂ ਦੀ ਆਪਣੀ ਕੇਵਲ ਕਲਾ ਵਰਤੇ। ਫਤਿਹ ਬੁਲਾਓ ਅਦਗਨ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਘਰ ਅੰਦਰ ਕੇਵਲ ਦੋ ਬਚਨ ਨੇ, ਤੇ ਦੋ ਹੀ ਬਚਨ ਇਸ ਜਗਤ ਨੇ ਤੇ ਸਾਡੇ ਮਨ ਨੇ ਬਣਾਏ ਹੋਏ ਨੇ, ਤੀਸਰਾ ਕੁਛ ਵੀ ਨਹੀਂ। ਦੋ ਤੋਂ ਇਲਾਵਾ ਜਿੰਨਾ ਕੁਝ ਅਸਾਂ ਨੇ ਤੜਪਿਆ ਪੈ, ਉਲੀਕਿਆ ਪੈ, ਸੋਚਿਆ ਵਿਚਾਰਿਆ ਪੈ, ਉਹ ਸਾਰਾ ਕੁਝ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਦੂਰ ਅਜਾਣ ਪਾਲਾ ਨੇੜੇ ਨਹੀਂ ਲਿਆਉਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਦੋ ਬਚਨ ਕੇਵਲ ਸਿੱਖ ਨੇ ਕਮਾਣੇ ਸਨ। ਜਿਹੜਾ ਉਹਨਾਂ ਦੋ ਬਚਨਾਂ ਵਿੱਚ ਰਹਿ ਗਿਆ ਉਹਦਾ ਬੇੜਾ ਸਤਿਗੁਰੂ ਨੇ ਪਹਿਲਾਂ ਵੀ ਪਾਰ ਕੀਤਾ, ਅੱਜ ਵੀ ਕਰ ਰਹੇ ਸਨ ਤੇ ਆਉਣ ਵਾਲੇ ਯੁੱਗਾਂ ਤੱਕ ਵੀ ਕਰਨਗੇ। ਉਹ ਦੋ ਚੀਜ਼ਾਂ ਸਤਿਗੁਰੂ ਜੀ ਨੇ ਬਖਸ਼ੀਆਂ ਸਨ। ਸਭ ਤੋਂ ਪਹਿਲਾਂ ਹੁਕਮ ਕੀਤਾ ਸਨ ਕਿ ਸਮਰੱਥ ਪੂਰੇ ਗੁਰੂ ਦਾ ਬਚਨ ਸੁਣਨਾ ਪੈ ਸੁਣਨਾ ਪੈ, ਤੇ ਦੂਸਰਾ ਸੀ ਕੋਈ ਸੁਣਨ ਤੋਂ ਬਾਅਦ ਕੇਵਲ ਕਮਾਣਾ ਸ਼ੁਰੂ ਕਰਨਾ ਪੈ, ਸੁਣਨਾ ਤੇ ਕਮਾਣਾ ਬਸ, ਤੀਜਾ ਕੁਛ ਨਹੀਂ। ਪਰ ਸਾਡੇ ਵੱਲੋਂ ਕੀ ਹੁੰਦਾ ਪੈ, ਪਹਿਲੀ ਗੱਲ ਤਾਂ ਕੁਝ ਉਹ ਕੰਨ ਲੋਕ ਜਿਹੜੇ ਸਤਿਗੁਰੂ ਦਾ ਬਚਨ ਕੰਨਾਂ ਨਾਲ ਹੀ ਨਹੀਂ ਸੁਣਦੇ, ਜਿਹੜਾ ਬਾਹਰੋਂ ਸੁਣ ਰਹੇ ਆ ਨਾ, ਇਹ ਭਾਗਣ ਵਾਲਿਆਂ ਦੇ ਕਿੱਸੇ ਚ ਆਉਂਦਾ ਹਰ ਕਿਸੇ ਦੇ ਨਹੀਂ। ਪਰ ਸਤਿਗੁਰੂ ਪਿਤਾ ਜੀ ਕਿਰਪਾ ਕਰਦੇ ਕਰਨ ਕਿ ਜਿਹੜੇ ਇਹ ਸੁਣਦੇ ਨੇ ਨਾ ਕੰਨਾਂ ਨਾਲ, ਪਿਆਰਿਓ ਇੱਕ ਪਹਿਲਾ ਕਦਮ ਤੇ ਠੀਕ ਹੋ ਗਿਆ, ਭਾਵੇਂ ਕਿ ਆਪਣੇ ਆਪ ਅੰਦਰ ਅਜੇ ਪੂਰਾ ਕਦਮ ਨਹੀਂ ਸੀ। ਉਸ ਕਦਮ ਦਾ ਕੁਝ ਹਿੱਸਾ ਸੀ ਛੋਟਾ ਜਿਹਾ, ਮੈਂ ਬੇਨਤੀ ਕਰਦਾ ਬਾਅਦ ਵਿੱਚ, ਪਿਆਰਿਓ ਸੀਗਾ ਕਿ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਬਚਨ ਸੁਣਨਾ, ਤੇ ਸੁਣਨ ਤੋਂ ਬਾਅਦ ਅਸਾਂ ਨੇ ਕਮਾਣਾ ਸ਼ੁਰੂ ਕਰਨਾ ਸੀ। ਸਾਡੇ ਵੱਲੋਂ ਕੀ ਹੁੰਦਾ ਏ, ਸੁਣਨ ਤੋਂ ਬਾਅਦ ਸਾਡਾ ਮਨ ਉਹ ਕਮਾਣ ਦੀ ਬਜਾਏ ਉਹਨੂੰ ਵਿਚਾਰਨ ਲੱਗ ਪੈਂਦਾ ਹੈ, ਸੋਚਦਾ ਏ, ਵਿਚਾਰਦਾ ਏ, ਵਿਚਾਰੀਏ ਤੇ ਉਸ ਗੱਲ ਤੋਂ ਕੋਈ ਸ਼ੱਕ ਹੋਵੇ ਵੀ ਕਹਿਣ ਵਾਲਾ ਕੋਈ ਗਲਤ ਨਾ ਅਗਵਾਈ ਕਰ ਰਿਹਾ ਹੋਵੇ, ਉਹ ਕਿਧਰੇ ਸਾਨੂੰ ਹੋਰ ਦਿਸ਼ਾ ਤੇ ਨਾ ਲੈ ਜਾਵੇ ਜਿਹਦੇ ਨਾਲ ਸਾਡਾ ਆਪਣਾ ਨੁਕਸਾਨ, ਬੱਚਿਆਂ ਦਾ ਨੁਕਸਾਨ, ਮੇਰੇ ਆਂਢ ਗੁਆਂਢ ਦਾ ਨੁਕਸਾਨ, ਮੇਰੀ ਕੌਮ, ਮੇਰੇ ਪੰਚ, ਦੇਸ਼, ਮਜ਼ਹਬ ਕਿਸੇ ਦਾ ਨੁਕਸਾਨ ਹੋਵੇ। ਜਦੋਂ ਕਿ ਅਸੀਂ ਜਿਸ ਸਮਰਾਂ ਚ ਗੁਰੂ ਦੇ ਚਰਨਾਂ ਚ ਬੈਠੇ, ਉਹਨਾਂ ਦਾ ਇੱਕ ਬਚਨ ਏ, ਹਜ਼ੂਰ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮੇਰੇ ਸਤਿਗੁਰੂ ਜੀ ਦਾ ਇੱਕ ਇੱਕ ਬਚਨ ਮਨੁੱਖਤਾ ਦਾ ਭਲਾ ਕਰਨ ਵਾਲਾ ਹੈ। ਸਾਨੂੰ ਨਹੀਂ ਪਤਾ ਸਾਡੇ ਆਉਣ ਵਾਲੇ ਕੱਲ ਨੂੰ ਕੀ ਹੋਣਾ ਹੈ, ਪਰ ਗੁਰੂ ਪਿਆਰਿਓ ਸਤਿਗੁਰੂ ਜੀ ਨੂੰ ਤੇ ਸਾਡੀ ਆਤਮਾ ਦਾ ਪਿਛਲੇ ਯੁੱਗਾਂ ਦਾ ਵੀ ਗਿਆਨ ਹੈ ਤੇ ਆਉਣ ਵਾਲੇ ਯੁੱਗਾਂ ਦਾ ਵੀ ਪਤਾ ਹੈ ਕਿ ਕੱਲ ਨੂੰ ਕੀ ਹੋਣਾ ਹੈ। ਸਤਿਗੁਰੂ ਜੀ ਉਹ ਕੁਝ ਬਚਨ ਕਰਦੇ ਨੇ ਪਿਆਰਿਓ, ਜਿਹੜਾ ਬਚਨ ਨੇ ਸਾਡਾ ਕਰਨਾ ਹੀ ਭਲਾ, ਹੋਰ ਕੁਝ ਕਰਨਾ ਹੀ ਨਹੀਂ ਕਹਿ। ਇੱਕੋ ਵਕਤ ਸਤਿਗੁਰੂ ਜੀ ਇੱਕ ਪਾਸੇ ਸਾਡੇ ਜੀਵਨ ਨੂੰ ਸੁਧਾਰਦੇ ਨੇ ਤੇ ਦੂਸਰੇ ਪਾਸੇ ਨਿਰੰਕਾਰ ਤੇ ਘਰ ਨਾਲ ਅੰਦਰੋਂ ਨੇੜੇ ਕਰਦੇ ਕਰਦੇ ਇੱਕ ਦਿਨ ਜੋੜ ਕੇ ਇੱਕ ਮਿਕ ਕਰਦੇ ਕਰਨ। ਪਰ ਮੈਂ ਬੇਨਤੀ ਕੀਤੀ ਤੁਹਾਡੇ ਚਰਨਾਂ ਦੇ ਅੰਦਰ, ਸੁਣਨ ਤੋਂ ਬਾਅਦ ਜਦੋਂ ਇਹ ਮਨ ਸੋਚੇਗਾ, ਵਿਚਾਰੇਗਾ, ਸਾਧ ਸੰਗਤ ਇਹਦਾ ਮਤਲਬ ਸਿੱਧਾ ਹੈ ਭਈ ਸਾਡਾ ਅੰਦਰ ਕਿਸੇ ਹੱਦ ਤੱਕ ਅੰਦਰੋਂ ਕੋਈ ਸਵਾਲ ਇਹ ਕਰ ਰਿਹਾ ਭਈ ਸਤਿਗੁਰੂ ਇਹ ਬਚਨਾਂ ਵਿੱਚ ਸਾਨੂੰ ਕੋਈ ਸ਼ੱਕ ਹੈ। ਬੇਨਤੀ ਕਰਾਂ ਜਰਾ ਕਦੇ ਧਿਆਨ ਨਾਲ ਦੋ ਚਾਰ ਅੱਜ ਪ੍ਰਮਾਣ ਸਾਹਮਣੇ ਲਿਆਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ। ਹਜ਼ੂਰ ਕਹਿੰਦੇ ਨੇ ਜਿਹੜਾ ਬੰਦੇ ਹੁਕਮ ਹੋ ਗਿਆ ਭਈ ਨਾਮ ਜਪਣਾ ਹੈ, ਅੰਦਰ ਆਇਆ ਸਤਿਗੁਰੂ ਦੀ ਆਪ ਹੀ ਕਲਾ ਪੁਰਤਾਂਦੇ ਕਿਸੇ ਦੇ ਵਸ ਨਹੀਂ, ਤੁਹਾਡੇ ਰਾਹੀਂ ਸਤਿਗੁਰੂ ਪਿਤਾ ਮਹਾਰਾਜ ਜੀ ਕਿਸੇ ਦੀ ਰਸਨਾ ਦੇ ਰਾਹੀਂ ਕਿਸੇ ਤੋਂ ਇਹੋ ਜਿਹੇ ਕਰਮ ਸੋਹਣੇ ਪਰਿਵਾਰ ਕਹਿੰਦੇ ਜਿਹਦੇ ਰਾਹੀਂ ਆਪਣਾ ਮੈਸੇਜ, ਆਪਣਾ ਸੰਦੇਸ਼ ਸਾਡੇ ਤੱਕ ਪਹੁੰਚਾਉਂਦੇ ਕਰ। ਹੁਣ ਵੀ ਸਾਹਮਣੇ ਗੋਲਕ ਤੇ ਤੁਸਾਂ ਕੁਛ ਸਾਧ ਸੰਗਤ ਛਾਪ ਕੇ ਰੱਖਿਆ ਥੱਲੇ ਤੇ ਪਤਾ ਨੀ ਕੀ ਹਦਾਇਤਾਂ ਹਨ ਸੋਹਣੀਆਂ, ਉੱਪਰ ਕਹਿ ਕੋਈ ਨਾਮ ਸਿਮਰਨ ਕਰਨਾ ਜ਼ਰੂਰੀ ਹੈ। ਬਸ ਇੰਨੀ ਕੁ ਗੱਲ ਕੀ ਹੈ ਨਾ, ਜਿਹੜਾ ਆਪ ਜੀ ਨੇ ਹੁਣੇ ਜਪਿਆ ਹੈ, ਹੁਣ ਨਾਮ ਜਪਣਾ ਜ਼ਰੂਰੀ ਹੈ ਇਹਦੇ ਤੇ ਕਿਹੜੀ ਵਿਚਾਰ ਮਨ ਕਰੇ ਤਾਂ ਵੀ ਕਿਉਂ ਜ਼ਰੂਰੀ ਹੈ, ਕਿਵੇਂ ਜ਼ਰੂਰੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਜਿਹੜੇ ਹੁਕਮ ਸੁਣਨ ਤੋਂ ਬਾਅਦ ਨਾਮ ਜਪਣ ਦੀ ਬਜਾਏ ਕੇਵਲ ਸੋਚਣ ਲੱਗ ਪੈਂਦੇ ਕਰ ਤੇ ਸੋਚ ਦੇ ਵਿਚਾਰ ਤੇ ਵੀ ਇੱਥੋਂ ਤੱਕ ਕਰਨ, ਬਸ ਆ ਦੋ ਚਾਰ ਸਾਲ ਠਹਿਰ ਕੇ ਨਾ ਥੋੜਾ ਕੰਮ ਕਾ ਕੇ ਫਿਰ ਆਪਾਂ ਇਹ ਕੰਮ ਜ਼ਰੂਰ ਕਰਨਾ ਹੈ। ਪਿਆਰੇ ਪੂਰਨ ਮਹਾਨ ਪੁਰਖਾਂ ਦੇ ਬਚਨ, ਉਹ ਕਹਿੰਦੇ ਸਾਲਾਂ ਦੀ ਗੱਲ ਛੱਡੋ, ਸਾਡਾ ਅੰਦਰ ਕਿਵੇਂ ਆਪਣੇ ਆਪ ਨੂੰ ਰੱਬ ਤੋਂ ਦੂਰ ਕਰਕੇ ਦੁਖੀ ਤੇ ਖੁਆਰ ਹੋ ਰਿਹਾ ਹੈ। ਆਖੇਗਾ ਅੱਜ ਕਿੰਨੀ ਤਰੀਕ ਹੋ ਗਈ, ਬਸ ਆਹ 2-4 ਦਿਨਾਂ ਬਾਅਦ ਪਹਿਲੀ ਤੋਂ ਆਪਾਂ ਇਹ ਕੰਮ ਸ਼ੁਰੂ ਕਰ ਲੈਂਦੇ ਤਾਂ ਉਹ ਆਏ, ਬਸ ਜਦੋਂ ਉਹ ਪਹਿਲੀ ਆਏਗੀ ਮਨ ਕੋਈ ਹੋਰ ਵਿਚਾਰ ਦੇਵੇਗਾ। ਅੱਜ ਥੋੜਾ ਜਿਹਾ ਕੰਮ ਇਹ ਮੁਕਾ ਲਈਏ, ਬਸ ਬੁੱਧਵਾਰ ਤੋਂ ਆਪਾਂ ਸ਼ੁਰੂ ਕਰ ਲਾਂਗੇ। ਬੁੱਧਵਾਰ ਆਉਂਦਾ ਏ ਪਿਤਾ ਨੂੰ ਕਿਧਰੇ ਲੈ ਕੇ ਜਾਣਾ ਹੈ, ਮਾਤਾ ਦੀ ਕੁਪੈਂਟਮੈਂਟ ਆਦਿ ਬੱਚਿਆਂ ਨੂੰ ਕਿਧਰੇ ਲੈ ਕੇ ਜਾਣਾ ਏ, ਬਸ ਫਿਰ ਅੱਗੇ ਅੱਗੇ ਪਾਉਂਦਿਆਂ ਜ਼ਿੰਦਗੀ ਦੇ ਪਤਾ ਨੀ ਕਿੰਨੇ ਕੁ ਸਾਲ ਖੰਘ ਜਾਂਦੇ ਸਨ, ਮਨ ਕੁਛ ਆਉਣ ਨੀ ਦਿੰਦਾ ਕਰਨ ਤੇ। ਸਤਿਗੁਰੂ ਜੀ ਨੇ ਇਸੇ ਤਰ੍ਹਾਂ ਇਸੇ ਕਰਕੇ ਇੱਕ ਸ਼ਬਦ ਵਰਤਿਆ ਏ, ਸਾਹਿਬ ਕਹਿੰਦੇ ਜਿਹੜਾ ਐਪੋ ਜੀ ਵਿਚਾਰ ਕਰਦਾ ਉਹ ਮਹਾਂ ਮੂਰਖ ਮੁਗਰ ਗਵਾਰ ਕੈ ਸਾਧ ਸੰਗ। ਸਤਿਗੁਰੂ ਜੀ ਦੇ ਬਚਨ ਦੇ ਮੇਰੇ ਸਾਹਿਬ ਕਹਿੰਦੇ ਕਰ ਕਾ ਨਾਮ ਨਾ ਜਪਸ ਗਵਾਰਾ, ਐ ਗਵਾਰ ਮੂਰਖ ਮਨ ਤੂੰ ਕਿਉਂ ਨੀ ਜਪਦਾ ਨਾਮ, ਕਿਆ ਸੋਚੈ ਬਾਰੰਬਾਰ, ਬਾਰ ਬਾਰ ਸੋਚੀ ਜਾ ਰਿਹਾ ਤੂੰ ਇਸ ਗੱਲ ਨੂੰ, ਭਲਾ ਕੀ ਸੋਚ ਲਏਗਾ। ਹਾਂ ਤੈਨੂੰ ਸਮਝ ਨੀ ਆਈ, ਤੂੰ ਸਮਝ ਆ ਕੇ 2-4 ਵਾਰ 4 ਵਾਰ 10 ਵਾਰ ਤੂੰ ਸਮਝ, ਪਰ ਕੀ ਸਾਰੀ ਜ਼ਿੰਦਗੀ ਸਮਝਣ ਤੋਂ ਬਾਅਦ ਫਿਰ ਸੋਚਣ ਲੱਗ ਪਏਗਾ। ਵਿਚਾਰ ਸੇ ਮੈਨੂੰ ਪਤਾ ਨੀ, ਤੁਸੀਂ ਮੈਨੂੰ ਦੱਸੋ, ਕੱਲ ਨੂੰ ਮੈਂ ਅੱਜ ਪਤਾ ਲੱਗ ਗਿਆ, ਕੱਲ ਨੂੰ ਮੈਂ ਸ਼ੁਰੂ ਕਰ ਲਾ। ਸਤਿਗੁਰੂ ਤੇ ਕਹਿੰਦੇ ਕੱਲ ਉਹਨੇ ਅੱਜ ਸ਼ੁਰੂ ਕਰੋ, ਸਤਿਗੁਰੂ ਕਹਿੰਦੇ ਅੱਜ ਵੀ ਹੁਣੇ ਕੁਨੇ ਇਸੇ ਵਕਤ ਹੀ। ਵਾਹਿਗੁਰੂ ਕਹਿਣ ਲਈ ਕਿਹੜਾ ਕਿਸੇ ਤੋਂ ਸਰਟੀਫਿਕੇਟ ਲੈਣਾ, ਜਾਂ ਸਾਡੇ ਗੁਆਂਢੀ ਧਰਮ ਦੀ ਰਾਹੀਂ ਇਹ ਵੇਖਣਾ ਵੀ ਮੈਂ ਔਰਤ ਹਾਂ ਕਿ ਮਰਦ ਹਾਂ, ਅੱਜ ਵਾਰ ਠੀਕ ਹੈ, ਮੈਂ ਨਹਾਤਾ ਵਾਂ ਕਿ ਨਹੀਂ ਨਹਾਤਾ, ਮੇਰੇ ਕੱਪੜੇ ਕਿਹੜੇ ਪਾਏ, ਕੁਛ ਵੀ ਨਹੀਂ ਕਰਨ ਦੀ ਲੋੜ। ਸਤਿਗੁਰੂ ਜੀ ਨੇ ਏਡਾ ਸੌਖਾ ਰਸਤਾ ਦੱਸਿਆ। ਗੁਰੂ ਕੇ ਪਿਆਰਿਓ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਬਚਨ, ਮੇਰੇ ਸਾਹਿਬ ਕਹਿੰਦੇ ਕਿਆ ਤੂੰ ਸੋਚੈ, ਕਿਆ ਤੂੰ ਚਿਤਵੈ, ਕਿਆ ਤੂੰ ਕਰੇ ਉਪਾਇ, ਤਾਕੋ ਕਾ ਪਰਵਾਹ ਕਹੂੰ ਕੀ, ਜੇ ਗੋਪਾਲ ਸਹਾਇ। ਉਹਨਾਂ ਨੂੰ ਕਾਹਦੀ ਪਰਵਾਹ ਪਿਆਰਿਓ, ਜਿਨ੍ਹਾਂ ਦੀ ਸਹਾਇਤਾ ਵਿੱਚ ਗੁਰੂ ਨਾਨਕ ਸਾਹਿਬ ਵਰਗਾ ਪਰਮੇਸ਼ਰ ਆਪ ਖਲੋਤਾ ਹੈ, ਉਹ ਕੀ ਸੋਚਣਾ ਤੇ ਕੀ ਚਿਤਵਨਾ। ਗੁਰੂ ਕੀ ਸਾਧ ਸੰਗ, ਮੇਰੇ ਸਤਿਗੁਰੂ ਦੀ ਕਿਰਪਾ ਕੀਤੇ। ਹਜ਼ੂਰ ਕਹਿੰਦੇ ਨੇ ਸਭ ਤੋਂ ਸੌਖਾ ਤੇ ਛੇਤੀ ਰੱਬ ਨਾਲ ਜੁੜਨ ਦਾ, ਇਸ ਜੀਵਨ ਨੂੰ ਸੁੱਖਾਂ ਨਾਲ ਭਰਨ ਦਾ। ਗੁਰੂ ਕੇ ਪਿਆਰਿਓ ਮਨੁੱਖਤਾ ਦੇ ਤਮਾਮ ਸੁੱਖਾਂ ਤੋਂ ਵੱਡੇ ਸੁੱਖ ਇਹ ਝੋਲੀ ਪਾਉਣ ਦਾ ਇਹ ਰਸਤਾ ਉਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਜਗਤ ਨੂੰ ਨਹੀਂ ਪੂਰੇ ਜਗਤ ਨੂੰ ਦੱਸਿਆ ਹੈ। ਜਿਨ੍ਹਾਂ ਨੇ ਉਸ ਰਸਤੇ ਨੂੰ ਅਪਣਾ ਲਿਆ ਉਹਨਾਂ ਨੂੰ ਅਸੀਂ ਸਿੱਖ ਕਹਿਣ ਲੱਗ ਪਏ। ਪਰ ਜਦੋਂ ਕੋਈ ਆਦਮੀ ਸਰੀਰ ਕਰਕੇ ਤਾਂ ਸਿੱਖ ਅਖਵਾਏ ਪਰ ਅੰਦਰੋਂ ਉਸ ਰਸਤੇ ਤੇ ਤੁਰੇ ਨਾ ਸਾਧ ਸੰਗ, ਮਤ ਕਿਸੇ ਭੁਲੇਖੇ ਵਿੱਚ ਰਹਿਣਾ ਅਸੀਂ ਉਸ ਰਸਤੇ ਦੇ ਪਾਂਧੀਆਂ ਜਾਂ ਸਿੱਖ ਕਾਂ। ਸਿੱਖ ਤਾਂ ਜੇ ਉਸ ਰਸਤੇ ਤੇ ਅਸੀਂ ਚੱਲ ਪਏ ਆਪਣੇ ਆਪ ਨੂੰ ਚਲਾਇਆ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮੈਂ ਬੇਨਤੀ ਕਰ ਰਿਹਾ ਸਾਂ, ਸਭ ਤੋਂ ਪਹਿਲਾ ਬਚਨ ਹੀ ਗਰੀਬ ਅਨੁਵਾਦ ਪਿਤਾ ਦਾ ਬਚਨ ਸੁਣਨਾ ਤੇ ਸੁਣਨ ਤੋਂ ਬਾਅਦ ਸਿੰਘ ਮੰਨਣਾ। ਸਤਿਗੁਰੂ ਜੀ ਦੇ ਹੁਕਮ ਤਾਂ ਕੋਈ ਬਹੁਤੇ ਨਹੀਂ ਕਰਨ, ਇੰਨਾ ਕੋਈ ਹੈ ਭਈ ਅੰਮ੍ਰਿਤ ਛਕਣਾ ਗੁਰੂ ਵਾਲੇ ਬਣ ਜਾ, ਉਸ ਤੋਂ ਬਾਅਦ ਤੂੰ ਨਾਮ ਜਪਣਾ ਸ਼ੁਰੂ ਕਰ, ਨਾਮ ਜਪਣ ਤੋਂ ਬਾਅਦ ਸਾਰੀ ਜ਼ਿੰਦਗੀ ਦੀ ਕਹਾਣੀ ਇਹ ਦੋ ਚੀਜ਼ਾਂ ਨਾਲ ਜੁੜ ਕੇ ਤੂੰ ਤੁਰਿਆ ਰਹੋ, ਸਤਿਗੁਰੂ ਆਪ ਤੈਨੂੰ ਦੱਸਣਗੇ ਭਈ ਤੇਰੇ ਲਈ ਕੀ ਭਲਾ ਤੇ ਕੀ ਨੁਕਸਾਨ ਹੈ, ਕਿੱਥੇ ਤੈਨੂੰ ਰੱਖਣਾ ਹੈ ਤੇ ਕਿੱਥੇ ਤੈਨੂੰ ਨਹੀਂ ਰੱਖਣਾ। ਗਰੀਬ ਨਿਵਾਜ ਪਿਤਾ ਜੀ ਮੇਰ ਕਰਦੇ ਕਹਿਣ ਉਹ ਕੀ ਰਿਹਾ ਗੁਰੂ ਕੇ ਪਿਆਰਿਓ, ਸਾਡੇ ਤੇ ਰੱਬ ਦੇ ਦਰਮਿਆਨ ਨਾ ਤਾਂ ਲੋਕ ਰੁਕਾਵਟ ਨੇ, ਨਾ ਕੰਮ ਰੁਕਾਵਟ ਹੈ, ਨਾ ਸਾਡੇ ਮਿੱਤਰ ਤੇ ਦੋਸਤ ਰੁਕਾਵਟ ਨੇ, ਨਾ ਰਿਸ਼ਤੇਦਾਰ ਰੁਕਾਵਟ ਨੇ, ਸਾਧ ਸੰਗਤ ਨਾ ਕੋਈ, ਸਾਡਾ ਦੇਸ਼ ਕੋਈ ਧਰਮ ਦੇ ਆਲੇ ਦੁਆਲੇ ਦੇ ਲੋਕ ਰੁਕਾਵਟ, ਜੇਕਰ ਕੋਈ ਸਭ ਤੋਂ ਵੱਡੀ ਰੁਕਾਵਟ ਤੇ ਸਾਡੇ ਤੇ ਵਾਹਿਗੁਰੂ ਦੇ ਦਰਮਿਆਨ ਤੇ ਉਹ ਸਾਡਾ ਆਪਣਾ ਮਨ ਹੈ। ਸਾਧ ਸੰਗਤ ਇਹਦੇ ਤੋਂ ਵੱਡਾ ਦੁਸ਼ਮਣ ਵੀ ਕੋਈ ਨਹੀਂ, ਪਰ ਜੇਕਰ ਇਹ ਸਤਿਗੁਰੂ ਦੇ ਆਕੇ ਲੱਗ ਜਾਏ ਤੇ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ ਹੈ। ਇਹ ਸਾਡਾ ਸਫ਼ਰ तय भी बहुत करवा सकता है पर इस सब को वड़ी रुकावट है। आप जी जानते हो सतगुरु जी का हुक्म है कहिंदे ये रात दे रात तुरना पवे एक सुचेत होके रहना इस मन नू ना कोई गल कुछ नहीं रब बारे इनू ना पुछे क्योंकि इहदा उद्देश ही नहीं इहदी रब ने ड्यूटी नहीं लाई तू उस घर की कुल बात समझ सके मन दा ते इस संसार नाल संबंध कुछ भी करना होवे पहला ख्याल आउणगे विचारांगे सोचांगे ਭਈ ਸਾਡੇ ਲਈ ਕੀ ਮਾੜਾ ਕੀ ਚੰਗਾ ਇਹਦੀ ਪੜਾਈਆਂ ਕਰਾਂਗੇ ਮੀਟਿੰਗਾਂ ਕਰਾਂਗੇ ਬੈਠਾਂਗੇ ਸਾਰਾ ਕੁਝ ਚੰਗਾ ਏ ਪਰ ਸਾਧ ਸੰਗਤ ਸਤਿਗੁਰੂ ਜੀ ਆਖਦੇ ਨੇ ਭਈ ਜੇਕਰ ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਸੁੱਖ ਲੈਣਾ ਪਵੇ ਜੇ ਕਿਸੇ ਨੇ ਸੱਚਮੁੱਚ ਮੇਰੇ ਵਾਹਿਗੁਰੂ ਜੀ ਦੇ ਸ਼ਬਦ ਦਾ ਰਸ ਪੀਣਾ ਪਵੇ ਉਹਦੇ ਵਾਸਤੇ ਇਸ ਮਨ ਨੂੰ ਪੁੱਛਣਾ ਵੀ ਨਹੀਂ ਮਨ ਦੀ ਸੁਣਨੀ ਵੀ ਨਹੀਂ ਮਨ ਨਾਲ ਸਲਾਹ ਕਿਨੀ ਕਰਨੇ ਸਾਹਿਬ ਕਹਿੰਦੇ ਸਲਾਹ ਵੀ ਕਰੀ ਆਪਣੇ ਵਾਹਿਗੁਰੂ ਦੇ ਨਾਮ ਨਾਲ ਪੁੱਛੀ ਵੀ ਸਤਿਗੁਰੂ ਨੂੰ ਤੁਰੀ ਵੀ ਉਹਦੇ ਮਗਰ ਪਰਕੁੰਦਾ ਕੇ ਤੁਸੀਂ ਕੋਈ ਧਰਮ ਦੀ ਗੱਲ ਅੱਜ ਹੀ ਪੇਸ਼ ਕਰਕੇ ਵੇਖ ਲਓ ਤੇ ਕੱਲ ਨੂੰ ਅਸੀਂ ਆਪ ਕੰਮ ਕਰਨਾ ਵੀ ਸਵੇਰੇ ਅੰਮ੍ਰਿਤ ਛਕਣਾ ਮੰਨ ਲਓ ਜਿਹਨਾਂ ਨਹੀਂ ਛਕਿਆ ਜਾਂ ਜਿਹਨਾਂ ਤੇ ਸਤਿਗੁਰੂ ਦੀ ਮਿਹਰ ਕਰਦੇ ਵੀ ਕੱਲ ਨੂੰ ਅਸਾਂ ਨੇ ਗੱਲਾਂ ਘੱਟ ਤੇ ਵਾਹਿਗੁਰੂ ਜ਼ਿਆਦਾ ਕਰਨਾ ਏ ਤੇ ਭਲਾ ਇਹ ਖਿਆਲ ਆਉਂਦਿਆਂ ਸਾਰ ਤੁਹਾਡੇ ਸਾਹਮਣੇ ਕੌਣ ਖਲੋਏਗਾ ਅੱਜ ਰਾਤ ਨੂੰ ਆਪਣਾ ਮਨ ਕਿ ਸੱਚੀ ਮੁੱਚੀ ਇਹ ਮੈਂ ਕੰਮ ਕਰਾਂ ਕਿ ਐਵੀਂ ਗੱਲਾਂ ਬਾਤਾਂ ਨੇ ਕੰਮ ਨਾ ਪਿੱਛੇ ਰਹਿ ਜਾਵੇ ਜਾਂ ਪਤਾ ਨੀ ਕਿੰਨੇ ਕੁ ਖਿਆਲਤਾਂ ਦੀ ਲੜੀ ਆਏਗੀ ਹੋ ਸਕਦਾ ਸਵੇਰ ਤੱਕ ਇਹ ਗੱਲ ਹੀ ਭੁੱਲ ਜਾਵੇ ਇਹ ਮਨ ਨਹੀਂ ਅਗੋ ਰੋਕਣਾ ਹੀ ਸਾਧ ਸੰਗਤ ਉਸ ਮਨ ਨੂੰ ਅਸੀਂ ਪੁੱਛਣਾ ਸ਼ੁਰੂ ਕਰਦੇ ਹਾਂ ਮਨਾ ਭਈ ਦੇਖ ਅਸੀਂ ਇਹ ਕੰਮ ਕਰ ਲਈਏ ਕਿ ਨਾ ਮਨ ਨੇ ਨੀ ਕਦੇ ਕਰਨ ਦੇਣਾ ਸਤਿਗੁਰੂ ਜੀ ਆਖਦੇ ਮਨ ਨੂੰ ਤੁਸਾਂ ਨੇ ਹੁਕਮ ਦੇਣ ਹੈ ਨਾ ਕਿ ਉਹਨੂੰ ਪੁੱਛਣਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨਾ ਵਚਨ ਕਰਦੇ ਨੇ ਕਹਿੰਦੇ ਇਸ ਮਨ ਨੂੰ ਪੁੱਛੋ ਨਾ ਮਨ ਨੂੰ ਦੱਸੋ ਤੇ ਦੱਸਾਂਗੇ ਤਾਂ ਹੀ ਜੇ ਸਾਨੂੰ ਕੋਈ ਮਤ ਬੋਧ ਹੋਏਗੇ ਤੇ ਮਤ ਬੋਧ ਕਿੱਥੋਂ ਲੈਣੀ ਸਤਿਗੁਰੂ ਕੋਲੋਂ ਅਸੀਂ ਮੰਗਦੇ ਹਾਂ ਸਾ ਮਤ ਦਿਓ ਦਇਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਮ ਪਗ ਸਾਧਾ ਅਸੀਂ ਮਤ ਲੈਣੀ ਸਤਿਗੁਰਾਂ ਕੋਲੋ ਉਹ ਲੈ ਕਿਸ ਮਨ ਨੂੰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਹੁਕਮ ਕਰਦੇ ਨੇ ਮਨ ਨੂੰ ਹੁਕਮ ਕਰੋ ਕਿਹੜਾ ਕਹਿੰਦੇ ਜਪ ਮਨ ਇਹਨੂੰ ਪੁੱਛਿਆ ਤੇ ਨਹੀਂ ਇਹਨੂੰ ਕਿਹਾ ਤੂੰ ਆ ਕੰਮ ਕਰ ਬਸ ਇਹਦੇ ਤੋਂ ਕਰਵਾਉਣਾ ਏ ਇਹਨੇ ਆਖਣਾ ਕੀ ਕਰਾਂ ਸਾਹਿਬ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ ਤੂੰ ਕੇਵਲ ਸੱਚਾ ਨਾਮ ਜਪਣਾ ਹੈ ਬਸ ਤੇਰਾ ਕੰਮ ਹੀ ਤੈਨੂੰ ਹੁਕਮ ਦਿੱਤਾ ਹੈ ਮਨਾ ਚਾਰੇ ਉਹ ਪਤਾ ਜੀ ਨਾ ਗੁਰੂ ਅਮਰਦਾਸ ਪਿਤਾ ਮਹਾਰਾਜ ਚਾਹੇ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਬਾਣੀ ਪੜ੍ਹੋ ਸਤਿਗੁਰੂ ਕਹਿੰਦੇ ਲੋਕਾਂ ਨੂੰ ਨੀ ਇਸ ਮਨ ਨੂੰ ਦੱਸੋ ਪਹਿਲਾਂ ਇਹ ਮਨ ਨੂੰ ਆਪ ਤੋਂ ਮਨਾ ਵੇਖ ਮੈਂ ਤੇਰੇ ਆਖੇ ਲੱਗ ਕੇ ਆਪਣੀ ਜ਼ਿੰਦਗੀ ਦਾ ਕਿੰਨਾ ਕੀਮਤੀ ਸਮਾਂ ਬਰਬਾਦ ਕਰ ਲਿਆ ਏ ਹੁਣ ਇਹਨੂੰ ਜੇ ਨਾ ਬਹੁਤਾ ਝਿੜਕੀਏ ਵੀ ਨਾ ਜਿਵੇਂ ਛੋਟਾ ਬੱਚਾ ਨੀ ਜਿੱਦ ਕਰ ਲੈਂਦਾ ਜੇ ਝਿੜਕੀਏ ਤੇ ਕਈ ਵਾਰ ਇਹ ਵੀ ਜਿੱਦ ਕਰਕੇ ਬਹਿ ਜਾਂਦਾ ਕਹਿੰਦਾ ਚੰਗਾ ਜੇ ਤੂੰ ਮੇਰੀ ਸੁਣਨੀ ਨਹੀਂ ਮੈਂ ਵੀ ਨੀ ਤੇਰੀ ਸੁਣਨੀ ਸਤਿਗੁਰੂ ਕਹਿੰਦੇ ਇਹਨੂੰ ਕਦੇ ਪਿਆਰ ਨਾਲ ਵੀ ਆਪੋ ਕਦੇ ਝਿੜਕੋਵੇ ਤੇ ਕਦੇ ਇਹ ਸੁਣਾਉਣਾ ਇਹਨੂੰ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਇਹਦੀ ਇੱਕ ਨਾ ਸੁਣਿਆ ਜੇ ਸਤਿਗੁਰੂ ਜੀ ਆਖਦੇ ਨਾ ਕਿਧਰੇ ਤੇ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਇਹਨੂੰ ਸੁਣਾਉਣ ਦਾ ਹੁਕਮ ਸੀ ਅੱਜ ਕੋ ਕੀ ਗਿਆ ਏ ਬਹੁਤਾਤ ਵਿੱਚ ਅਸੀਂ ਰੱਬ ਤੇ ਧਰਮ ਦੀ ਗੱਲ ਸੁਣਨ ਤੋਂ ਬਾਅਦ ਮਨ ਨੂੰ ਪੁੱਛਦੇ ਹਾਂ ਵੀ ਮਨ ਨਾਲ ਸਲਾਹ ਕਰਾਂਗੇ ਕੰਮ ਕਰਨਾ ਕਿ ਨਹੀਂ ਕਰਨਾ ਬਸ ਇਹੀ ਰੁਕਾਵਟ ਏ ਗੁਰੂ ਅਮਰਦਾਸ ਪਿਤਾ ਜੀ ਦਾ ਬਚਨ ਅੱਜ ਵੀ ਪੜਾਂਗੇ ਰੋਜ਼ ਪੜਦੇ ਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਇਹਨੂੰ ਹੁਕਮ ਏ ਭਈ ਤੂੰ ਰਹਿਣਾ ਵਾਹਿਗੁਰੂ ਦੇ ਨਾਲ ਇਹਨੂੰ ਪੁੱਛਣਾ ਨੀ ਤੂੰ ਰਹੇਗਾ ਕਿ ਨਹੀਂ ਰਹੇਗਾ ਇਹ ਕੰਮ ਕਰੇਗਾ ਕਿ ਨਹੀਂ ਕਰੇਗਾ ਇਹਨੂੰ ਕੋਈ ਪੈਸੇ ਦੀ ਗੱਲ ਕਰੋ ਇੱਕਦਮ ਕਹੇਗਾ ਵੀ ਠੀਕ ਏ ਆਪਾਂ ਕੱਲ ਤੇ ਨਾ ਪਾਈਏ ਮਤਾ ਤੂੰ ਰਾਤੋ ਰਾਤ ਰੁਕਾਵਟ ਨਾ ਪਾ ਦੇ ਹੁਣੇ ਚੱਲੀਏ ਸਾਧ ਸੰਗਤ ਪੰਜਾਂ ਵਿਕਾਰਾਂ ਵਿੱਚੋਂ ਕਿਸੇ ਇੱਕ ਦੀ ਵਾਰੀ ਆਵੇ ਮੌਕਾ ਮਿਲੇ ਉਸ ਵਕਤ ਇਹ ਸ਼ੇਰ ਖੋ ਕੇ ਆਖੇਗਾ ਕੱਲ ਨਹੀਂ ਜੀ ਅੱਜ ਵੀ ਨਹੀਂ ਕਹਿੰਦਾ ਉਸੇ ਵਕਤ ਉਹ ਖਿਆਲਾਂ ਨੂੰ ਲੈ ਕੇ ਉਹਨਾਂ ਵਿਕਾਰਾਂ ਵਿੱਚ ਪਹੁੰਚ ਹੀ ਜਾਂਦਾ ਕਿਤਨਾ ਤੇਜ਼ ਹੈ। ਪਰ ਜਦੋਂ ਇਸ ਨੂੰ ਕਹਿਣਾ ਪਵੇ ਸੱਚਖੰਡ ਹਰਿਮੰਦਰ ਸਾਹਿਬ ਸੁਰਤੀ ਲੈ ਚੱਲੀਏ, ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਮਾਰਤ ਦੇ ਚਰਨਾਂ 'ਚ ਸੁਰਤੀ ਲੈ ਚੱਲੀਏ ਸਾਧ ਸੰਗਤ, ਤੇ ਉਹ 'ਚ ਹੀ ਟਿਕਣਾ ਅੱਧਾ ਪੌਣਾ ਘੰਟਾ ਘੰਟਾ, ਤੇ ਆਖੇਗਾ ਕੋਈ ਸਕਿੰਟਾਂ ਦੀ ਗੱਲ ਕਰ, ਘੜੀਆਂ ਤੇ ਘੰਟਿਆਂ ਦੀ ਬਾਤ ਨਾ ਕਰ। ਸਾਧ ਸੰਗਤ, ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਹੋ, ਤੁਸੀਂ ਸਤਿਗੁਰੂ ਜੀ ਨੂੰ ਪਿਆਰ ਕਰਨ ਵਾਲੇ, ਨਾਮ ਨੂੰ ਪਿਆਰ ਕਰਨ ਵਾਲੇ, ਮੈਂ ਬੇਨਤੀ ਕਰ ਰਿਹਾ ਸਾਂ, ਜਿਸ ਆਦਮੀ ਨੇ ਸੁਣਨ ਤੋਂ ਬਾਅਦ ਇੱਕਦਮ ਕਮਾਉਣਾ ਸ਼ੁਰੂ ਕੀਤਾ ਪਹਿਲੇ ਦਿਨ, ਸਤਿਗੁਰੂ ਉਹਨੂੰ ਪਹਿਲੇ ਦਿਨ ਹੀ ਕਿਸ ਤਲ ਤੇ ਲੈ ਗਏ, ਤੇ ਜਿਹਨੇ ਕੇਵਲ ਇਹ ਸੋਚਣਾ ਸ਼ੁਰੂ ਕੀਤਾ, ਸੋਚਣਾ ਤਾਂ ਮਨ ਦਾ ਸਾਧ ਸੰਗਤ, ਤੇ ਸਤਿਗੁਰੂ ਕਹਿੰਦੇ ਜਦੋਂ ਤੂੰ ਮਨ ਹੀ ਰਹਿਣਾ ਤੇ ਸੋਚਣਾ ਕੇ, ਤੇ ਜਿਹਨੇ ਇਹ ਸੋਚਣਾ ਛੱਡ ਕੇ ਮੰਨਿਆ ਉਹ ਪਿਆਰਿਓ ਇੱਕਦਮ ਉਹਦੇ ਨੇੜੇ ਹੋਇਆ। ਤੁਸੀਂ ਜਾਣਦੇ ਹੋ ਨਾ ਭਗਤ ਪ੍ਰਭੂ ਦੀ ਪੌਨੀ ਉਦਾਹਰਣ ਜਾਣਦਾ ਤੁਹਾਡੇ ਵਿੱਚੋਂ, ਸਾਰੇ ਜਾਣਦੇ ਹੋ ਧਰੂ ਕੀ ਕਹਿ ਮਾਂ ਵਚਨ ਕਰਦੀ ਏ, ਪਰ ਉਹ ਵਚਨ ਧਰੂ ਨੂੰ ਅੰਦਰੋਂ ਸੁਣ ਗਿਆ ਏ। ਅਸੀਂ ਸਾਡਾ ਮੈਂ ਅਗਲੀ ਗੱਲ ਕਰਨ ਲੱਗਾ ਵਾ, ਕਈ ਵਾਰ ਅਸੀਂ ਸਮਝਦੇ ਹਾਂ ਕਿ ਸਾਨੂੰ ਗੁਰੂ ਕਾ ਵਚਨ ਸੁਣਦਾ ਏ, ਸਾਹਿਬ ਕਹਿੰਦੇ ਹੋ ਕਮਾਣ ਦੀ ਗੱਲ ਬਾਤ, ਸਾਨੂੰ ਸੁਣਦਾ ਹੀ ਨਹੀਂ ਮਾਂ ਇਹ ਵਚਨ ਗੁਰੂ ਕਾ। ਜਦੋਂ ਕਿਸੇ ਨੂੰ ਬਚਨ ਸੁਣਦਾ ਹੈ ਨਾ, ਉਹਦੀ ਕੋਈ ਹਾਲਤ ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਇਹ ਨਹੀਂ ਪਰ ਜਿਵੇਂ ਮੈਂ ਬੋਲ ਰਿਹਾ ਆਪ ਜੀ ਸੁਣ ਰਹੇ ਹੋ, ਆਪ ਜੀਆਂ ਵਿੱਚੋਂ ਕੋਈ ਬੋਲੇ ਤੇ ਕੋਈ ਹੋਰ ਸੁਣੇ ਤਾਂ ਮੈਂ ਸੁਣਾ। ਕਹਿੰਦੇ ਸਤਿਗੁਰੂ ਤੇ ਗੁਰੂ ਕਾ ਪਿਆਰਾ ਜਦੋਂ ਬੋਲੇਗਾ ਨਾ, ਉਹਦੇ ਬਚਨ ਸੁਣ ਕੇ ਅਸੀਂ ਇਸ ਤਰ੍ਹਾਂ ਨਹੀਂ ਸੁਣ ਸਕਾਂਗੇ, ਅਸੀਂ ਇਸ ਤਰ੍ਹਾਂ ਨਾ ਬੈਠ ਸਕਾਂਗੇ ਨਾ ਸੁਣ ਸਕਾਂਗੇ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨ ਨੇ, ਜਦੋਂ ਕਿਸੇ ਨੂੰ ਸੱਚਮੁੱਚ ਗੁਰੂ ਦੀ ਬਾਣੀ ਸੁਣੇਗੀ ਨਾ, ਭਾਵੇਂ ਕੋਈ ਬੰਦਾ ਦਿਨ ਰਾਤ ਕੋ ਨਾ ਬਾਣੀ ਪੜਦਾ ਹੋਵੇ, ਨਿਤਨੇਮ ਦੇ ਭੰਡਾਰ ਭਰੇ ਹੋਣ, ਉਸਨੇ ਸਾਧ ਸੰਗਤ ਸਤਿਗੁਰੂ ਜੀ ਦੇ ਹੁਕਮ ਵਿੱਚ ਉਹ ਰਹਿ ਕੇ ਅੰਮ੍ਰਿਤ ਧਾਰੀ ਵੀ ਹੋਵੇ। ਸਤਿਗੁਰੂ ਕਹਿੰਦੇ ਹੋਰ ਅੱਗੇ ਜਰਾ ਵਧੀਏ, ਕਹਿੰਦੇ ਅਜੇ ਗੁਰਬਾਣੀ ਨੂੰ ਸੁਣਨ ਦੀ ਤਿਆਰੀ ਕੋਰੀ ਅਜੇ ਸੁਣੀ ਨਹੀਂ ਹੋ, ਜਿਸ ਦਿਨ ਸੁਣੇਗੀ ਉਸ ਦਿਨ ਕੁਝ ਹਾਲਤ ਵਾਪਰੇਗੀ। ਕਿ ਸਾਹਿਬ ਕਹਿੰਦੇ ਸਭ ਤੋਂ ਪਹਿਲੀ ਗੱਲ ਇਸ ਦਿਨ ਗੁਰੂ ਕਾ ਬਚਨ, ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ ਕਿਸੇ ਨੂੰ ਸੁਣਦੀ ਹੈ ਨਾ, ਉਹਦਾ ਇਹ ਮਨ ਪਿਘਲ ਜਾਂਦਾ ਹੈ। ਹੁਣ ਤੇ ਸਲਾਹਾਂ ਦਿੰਦਾ ਹੈ ਨਾ, ਜਦੋਂ ਤੁਸੀਂ ਪਿਘਲੇ ਹੋਵੋ ਭਾਵੇਂ ਦੁਨਿਆਵੀ ਕਿਸੇ ਦੁੱਖ ਵਿੱਚ, ਤੁਹਾਡੇ ਕੋਲ ਗੱਲ ਨਹੀਂ ਹੁੰਦੀ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਇਕਾਂਤ ਭਾਲਦੇ ਹੋ, ਪਰ ਜਦੋਂ ਕਿਸੇ ਦਾ ਗੁਰੂ ਕੀ ਬਾਣੀ ਸੁਣ ਕੇ ਅੰਦਰ ਦਰਵਿਆ ਹੋਏਗਾ ਨਾ, ਉਦੋਂ ਸਾਧ ਸੰਗਤ ਅੰਦਰੋਂ ਕੋਈ ਖੇੜਾ ਵੀ ਏ, ਉਹ ਕਿਸੇ ਨਾਲ ਗੱਲ ਨਹੀਂ, ਉਹ ਤਾਂ ਇਕਾਂਤ ਪਾਲੇਗਾ, ਉਸ ਇਕਾਂਤ ਵਿੱਚ ਕੋਈ ਸੁੱਖ ਹੋਏਗਾ। ਸਤਿਗੁਰੂ ਜੀ ਆਖਦੇ ਨੇ ਉਹ ਪਹਿਲਾ ਬਚਨ, ਜਦੋਂ ਗੁਰੂ ਕੀ ਬਾਣੀ ਸੁਣਦੀ ਉਹਦਾ ਮਨ ਦ੍ਰਵ ਜਾਂਦਾ, ਪਿਘਲ ਜਾਂਦਾ ਹੈ, ਆਪਣੇ ਆਪ ਨੂੰ ਬਿਲਕੁਲ ਹਥਿਆਰ ਸੁੱਟ ਦੇਗਾ। ਦੂਜੀ ਗੱਲ ਕਹਿਣ ਲੱਗੇ ਸਾਧ ਸੰਗਤ, ਇਹ ਜਦੋਂ ਮਨ ਦ੍ਰਵਦਾ ਤੇ ਕੀ ਹੋਏਗਾ, ਅੱਖਾਂ ਵੀ ਰੋਣਗੀਆਂ, ਦਿਲ ਵੀ ਜਿਹੜਾ ਭਰ ਭਰ ਆਏਗਾ, ਭਰ ਭਰ ਕੇ ਅੰਦਰੇ ਤੁਸੀਂ ਘੁੱਟ ਪੀਓਗੇ। ਗਰੀਬ ਨਿਵਾਸ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹੜਾ ਮਨ ਸਦਾ ਹੀ ਸਾਨੂੰ ਦੁਖੀ ਕਰਦਾ ਸੀ ਨਾ, ਉਹ ਮਨ ਉਹਦੇ ਪਿਆਰ ਵਿੱਚ ਭਿੱਜ ਕੇ ਸਾਧ ਸੰਗਤ ਉਹਦੇ ਚਰਨਾਂ 'ਚ ਬੈਠਾ ਉੱਠਦਾ ਜਾਂ ਬਿਠਾਏਗਾ। ਤੀਜਾ ਬਚਨ ਕਹਿੰਦੇ ਨੇ, ਜਿਹੜੀ ਸੁਰਤੀ ਕਦੇ ਵੀ ਸਾਧ ਸੰਗਤ ਸਾਈਂ ਦੇ ਘਰ ਵੱਲ ਨਹੀਂ ਸੀ ਆਏ, ਉਹ ਇੱਕਦਮ ਨਿਜ ਘਰ ਸਾਈਂ ਦੇ ਘਰ ਟਿਕੇਗੀ। ਸਤਿਗੁਰੂ ਜੀ ਦੇ ਬਚਨ ਨੇ, ਯਤਨ ਕਰਦੇ ਰਲ ਕੇ ਆਪਾਂ, ਹਜ਼ੂਰ ਕਹਿੰਦੇ ਗੁਰਬਾਣੀ ਸੁਣਤ, ਫਿਰ ਇਹ ਚ ਤੁਹਾਡੇ ਵੱਲ ਨੀ ਇਸ਼ਾਰਾ ਕਰਦੇ, ਕਹਿੰਦੇ ਦੂਜੇ ਦੀ ਤੇ ਗੱਲ ਕਰਨੀ ਨੀ ਨਾ ਆਸਾਨ ਹੈ, ਕਰਨੀ ਆਪਣੀ ਤੇ ਆਪਣੇ ਸਾਈਂ ਪਰਮੇਸ਼ਰ ਦੀ। ਕਹਿੰਦੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਪੀਨਾ ਨਿਜ ਕਰ ਆਵੇ ਗੁਰੂ, ਭਿੱਜੇਗਾ ਵੀ ਦਰਵੇਗਾ ਵੀ ਨਿਜ ਘਰ ਵੀ ਆਏਗਾ। ਧਰੂ ਨੂੰ ਬਚਨ ਸੁਣਾਤਾ ਹੈ ਤੇ ਉਹਨੂੰ ਸੁਣ ਗਿਆ ਹੈ, ਸੁਣਾਉਣ ਵਾਲੀ ਮਾਂ ਬਹੁਤ ਉੱਚੀ ਕਹਿ, ਉਹਨੇ ਅੰਦਰ ਕੋਈ ਗਿਲਾ ਸ਼ਿਕਵਾ ਨੇ, ਕੋਈ ਰੋਸ ਨਹੀਂ ਕਹਿ, ਉਹਨੇ ਕਿਸੇ ਨੂੰ ਦੋਸ਼ ਨਹੀਂ ਦਿੱਤਾ, मन का इको काम है। गुरु नानक साहब जी का कहने रोशना की जय अमृत पी जय, पर असि अमृत पीन तक ता मन पहुंचने नहीं देंदा। रोस ही रोस गिले गिले हर आदमी ने वेख लो किसी ना किसी लई शिकायत लैक बैठा है। ये मन के काम ने यह शिकायत सुनिया जानदा है, शिकायत करनिया जानदा है। रब का दिता सारा कुछ ये कोल हो के प्यारे हो, ये भी रब न भी शिकायत कर रहा है, गुरु साहब से भी दोष ला रहा है। आ की मैनु दिता, मैं ते इना कुछ कर लिया है। निरंकार लो अपने रिश्तेदार कोई मापिया कोई बच्चिया हर पासे शिकायत है। साहब कहते रोस ही रोस करता है, इन्हें रोस नहीं सी करना, इन्हें अमृत पीना सी। अमृत ते अमृत सी गुरु के प्यारे नाम दा, जो मेरे गरीब अनुवाद पिता जी ने अपने आपचिया ने रल के पीता ते सतपुरा ने पिलाया। गरीब अनुवाद पिता का बचन कह रहा सा, मां कहन वाली दा अंदर प्यारे कितना तू साईं दे प्यार भिजा होगा। उस प्यार भिजे कोई मां ने पुत्र नू इनी गल के पुत्र ना दोष तेरे बाप दा ना उस मां दा ना सभा दा ना लोकां दा, दोष ते केवल मेरे अपने कर्मां दा। हुण इच्छे विच ही दो गल्लां करदे आ। इह गल जदों कोई सुत्ती कोई आत्मा कोई सुत्ते हुए मन नाल गल करेगा ना ते निराश होके कहेगा ते मेरे कर्म ही माड़े। ये बहुत हानिकारक है साड़ी जिंदगी लई। जदों असीं इह कहिंदे आ मेरी किस्मत ही इस तरह की माड़ी रब ने लिख दिते, रब तां माड़ियां किस्मतां नूं चंगियां बनाउण लई प्यारे मौके दे रहा। असीं फिर भी कही जाते हां कि साड़ी माड़ी किस्मत माड़े कर्म, कर्म उहने नहीं माड़े कीते उहना किस्मत उहने लिखे, कर्म भी साथों माड़े होए उहने तां जो असीं करदे उह नाल नाल लिखी जांदा है। इच्छे बैठे हो उह वाहिगुरु कृपा करके मेहर वाले हाथ चल दे वो लिख लेंगे, माड़ा कर्म करांगे उस तरह का लिखेगा। मैं बेनती कर रहा सा जदो कोई किस्मत नू दोष देता है ना अपनी जापदा ओ तां प्यारू कानी कारक एक है रब नाल प्यार पा के अंदर नू समझ आ जाती कि इस जगत विच जो कुछ भी हो रहा है निरंकार दा हुक्म वरत रहा है। मेरे तो कर्म कोई आशी कोई ओदे सरता कि मेरे नाल किस तरह की घटना वापरी है ते इहदा फल इक्को है कि मैं उसे रब दे चरणां विच जुड़ के खिमा मंगा ना कि लोकां नूं कुछ कहां। ध्रुव दी मां ने ऐसा कीता है, ओहदा अंदर होर प्यार नाल भर के कहिंदी पुत्तर नाम नहीं जपिया जिस करके ये सारा कुछ हो रहा है। निरादर मां जे नाम जपीए प्यो दा प्यार मिलदा है, राज भाग दा सुख मिलदा है। ते मां कहन लगी तां पुत्तर नहीं, नाम दे सामने ये चीजां बड़ियां तुच्छ ने। मापिआं दा प्यार मिलना राज भाग दा सुख मिलना, तां कहन लगी पुत्तर नाम विच इन्नियां बरकतां इन्नियां ताकतां इन्नियां शक्तियां इन्ना कुछ ओहदे सतगुरु जी ने भरिआ परमेश्वर ने ओहदी याद अंदर ओहदे नाम अंदर पूरी सृष्टि का मालक ही बना के जिसे वो आप बैठता है उस सिंघासन तक लै जाता है। वो गल पूरे किस तरह कही होगी सात संगत मां ने कही ते सिद्धी भगत रूह दे अंदर वज गई। बच्चा है ना उन्हें उहदे विचकार साडे वांग सियाणपां नहीं जांदियां। मन जिहड़ा है ना कई बार जो बचन सतगुरु करन उहनूं नहीं सुणदे आले दुआले ये टाल देंगे साडा अंदर कदे पिछली कोई याद करा देगा जे अगे लै देगा कल नूं इन्हें कोल नहीं रहन देना। यही कारण सात संगत नुकसान पाउंदा है। जिस तरह मां ने कहा पुत्र ने सुनिया विचाले कुछ आया नहीं ते की होया तुसी जानदे हो, अजे चार कदम उह तुरिया नहीं उह तुर पिया है उसे वक्त ते पिछे बाप भी आ गया रात भाग का सुख लैके भी तरक कर रहा पिछे पिछे साध संगत पर भगत रूह नूं समझ आ गई अजे नाम वल तुरिया वा चार कदम पुट्टे ने सारा कुछ आ गया भरोसा वध गया अगे तुरदा ही ते उहदे अगले कदम नूं किथे लै गए। साध संगत सतगुरु जी का बचन है ਭਈ ਉਹ ਉਸੇ ਉਮਰ ਵਿੱਚ ਅਮਰ ਹੋ ਗਿਆ, ਅਟਲ ਹੋ ਗਿਆ, ਜਿੱਥੇ ਕਦੇ ਮੌਤ ਨਹੀਂ ਪੁੰਦੀ। 5 ਸਾਲ ਦਾ ਬੱਚਾ ਉਹ ਸੱਚਖੰਡ ਵਾਸੀ ਹੋ ਗਿਆ। ਅਸੀਂ ਤਾਂ ਜੋ ਜਿਹੜਾ ਸਰੀਰ ਛੱਡਦੇ ਉਹ ਕੇਵਲ ਉਹਦੇ ਲਈ ਸ਼ਬਦ ਵਰਤਦੇ ਹਾਂ ਨਾ, ਸੱਚਖੰਡ ਵਾਸੀ ਸਤਿਗੁਰੂ ਜੀ ਆਖਦੇ ਨਹੀਂ। ਜਿਉਂਦਿਆਂ ਜੀ ਇਹ ਸੁਰਤੀ ਤੇ ਆਤਮਾ ਜਦੋਂ ਉਹ ਸੱਤ ਦੇ ਖੰਡ ਅੰਦਰ ਜੱਟ ਕੇ ਉਹ ਸੱਚਖੰਡ ਵਿੱਚ ਬੈਠਾ ਹੈ, ਗਰੀਬ ਬਨਵਾਸ ਪਿਤਾ ਜੀ ਦੇ ਕਿਰਪਾ ਵਰਤੀ ਗੁਰੂ ਕੇ ਪਿਆਰਿਓ ਭਗਤ ਰੂਪ ਉੱਚੇ ਪਹੁੰਚਿਆ। ਇਉਂ ਸਾਖੀ ਅਸੀਂ ਲੈ ਗਏ 500-700 ਸਾਲ ਪਿੱਛੇ ਨੂੰ, ਉਦੋਂ ਵਾਪਰੇ। ਸਾਹਿਬ ਕਹਿੰਦੇ ਨਹੀਂ, ਇਹ ਗੁਰੂ ਕੀ ਬਾਤ ਨੂੰ ਪਿਆਰਿਓ ਇਹ ਬਚਨ ਜੇ ਕਿਹਾ ਕਿ ਜ਼ਰੂਰ ਇਹਦਾ ਕੋ ਰਾਜ ਹੈ। ਉਹ ਮਾਂ ਨੇ ਕਿਹਾ ਕਿ ਸਿੱਧਾ ਸੁਣਿਆ ਜੇ ਉਹ 4 ਕਦਮ ਪੁੱਟ ਕੇ ਰਾਜਪਾਤ ਉਹਦੇ ਮਗਰ ਦੁਨੀਆਂ ਦੇ ਸੁੱਖ ਉਹ ਮਨਾ ਜੇ ਅੱਜ ਤੂੰ ਗੁਰੂ ਗ੍ਰੰਥ ਸਾਹਿਬ ਤੇ ਸਿੱਧੇ ਬਚਨ ਸੁਣ ਕੇ ਮੰਨ ਕੇ ਤੁਰ ਪਵੇ, ਇਹਦੇ ਤੇ ਸੋਚਣ ਨਾ ਲੱਗ ਪਵੇ, ਤੇ ਦੁਨੀਆਂ ਦੇ ਤਮਾਮ ਸੁੱਖ ਤੇਰੇ ਪਿੱਛੇ ਨਹੀਂ ਸਤਿਗੁਰੂ ਲੈ ਕੇ ਆਉਣਗੇ, ਕਿਉਂ ਨਹੀਂ ਆਉਣਗੇ, ਪਰ ਨਹੀਂ ਇਹ ਅੰਦਰੋਂ ਤੁਰਨ ਨਹੀਂ ਦਿੰਦਾ। ਘੜੀ ਮੜੀ ਸਾਰੀ ਜ਼ਿੰਦਗੀ ਪੁੱਛਣ ਤੇ ਰਹਿ ਜਾਂਦੇ ਹਾਂ ਕੀ ਹੋਏਗਾ ਕਿਵੇਂ ਨਹੀਂ ਹੋਏਗਾ। ਸਾਹਿਬ ਕਹਿੰਦੇ ਇਹ ਨੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਅੰਦਰੋਂ ਉੱਚੇ ਆਪਣੇ ਆਪ ਨੂੰ ਟਿਕਾ ਲੈਣਾ। ਇੱਕ ਵਾਰ ਕਰੋ ਰਸਨਾ ਪਵਿੱਤਰ, ਸਾਰੀ ਸੰਗਤ ਮਿਲ ਕੇ 1-2 ਵਾਰ ਆਖੋ ਜੇ ਵਾਹਿਗੁਰੂ 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 ਵਾਹਿਗੁਰੂ
ਕੁਝ ਖਾਮੋਸ਼ ਬੈਠੇ ਨੇ ਗਰੀਬ ਬਨਵਾਸ, ਤੇਰੀਆਂ ਤੂੰ ਜਾਣੇ
ਅੱਜ ਜੰਡ ਦੇ ਰੁੱਖ ਤੋਂ ਮਟਿਆਇਆ ਕਿਉਂ ਕੀਰਤਨ ਚਾਹੁਣ ਆਏ। ਉਹ ਤਾਂ ਕੇਵਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰ ਜੁੜ ਗਏ। ਕੁਝ ਉਹ ਕਹਿਣ ਸਤਿਗੁਰੂ ਜੀ ਕਿਹੜੇ ਤਰਸਵਾਨ ਨੇ, ਸਾਨੂੰ ਸਮਝਾਉਣ ਲਈ ਆਪਣੇ ਪੁੱਤਰਾਂ ਨੂੰ ਸਾਹਮਣੇ ਲਿਆ ਕੇ ਖੜਾ ਕੀਤਾ ਹੈ। ਸਤ ਸੰਗਤ ਉਹਨਾਂ ਦੇ ਪਰਉਪਕਾਰ ਨੇ, ਵੱਡੇ ਮੇਰੇ ਅੱਗੇ ਸੁਨੀਵੀ ਸੋਚ ਵਾਲੇ, ਹਮੇਸ਼ਾ ਕੋਈ ਕੌਤਕ ਦੱਸਣਾ ਪੋਵੇ ਪਿਆਰਿਓ, ਕੋਈ ਗੁਣਾ ਵਾਲਾ ਆਪਣੇ ਨਾਲ ਜੋੜ ਕੇ ਔਗੁਣਾਂ ਦਾ ਪੱਖ ਕਿਸੇ ਦੂਸਰੇ ਨਾਲ ਜੋੜ ਕੇ ਉਧਾਰ ਦੇਣਗੇ। ਵੱਡਿਆਂ ਦੀਆਂ ਸਿਫਤਾਂ ਇਹ ਹੁੰਦੀਆਂ ਨੇ, ਉਹ ਔਗੁਣਾਂ ਨੂੰ ਆਪਣੇ ਨਾਲ ਜੋੜ ਕੇ ਦੱਸਣਗੇ ਤੇ ਗੁਣਾਂ ਨੂੰ ਕਿਸੇ ਨਾਲ। ਸਤਿਗੁਰੂ ਹੁਕਮ ਪੁੱਤਰਾਂ ਨੂੰ ਕਰਦੇ ਕਾਲ ਅਗੋ ਜਵਾਬ ਪਿੰਡ ਦਾ ਏ, ਕੌਣ ਦੇ ਰਿਹਾ ਕਦੇ ਜੰਡਾਂ ਦੇ ਰੁੱਖਾਂ ਨੂੰ ਮਿੱਠੇ ਮਠਿਆਈਆਂ ਲੱਗੀਆਂ ਨੇ, ਸਾਨੂੰ ਕਵੇ ਤੇ ਅਸੀਂ ਵੀ ਇਹੀ ਕੁਝ ਕਹਾਂਗੇ। ਕਿਉਂਕਿ ਮਨ ਨੇ, ਅਸੀਂ ਮਨ ਨੂੰ ਪੁੱਛ ਕੇ ਤੁਰਦੇ ਹਾਂ, ਸਤਿਗੁਰੂ ਨੂੰ ਤੇ ਪੁੱਛਣੇ ਨੇ, ਕਹਾਂਗੇ ਮੇਰਾ ਮਨ ਨਹੀਂ ਮੰਨਦਾ। ਸਤਿਗੁਰੂ ਜੋ ਮਰਜ਼ੀ ਕਹੀ ਜਾਣ ਦਾ ਸਾਫ਼ ਐਲਾਨ ਏ ਵੀ ਅਜੇ ਮਨ ਦੇ ਸੇਖਾਂ ਸਤਿਗੁਰੂ ਦੇ ਬਣੇ ਹੀ ਨਹੀਂ। ਸਤਿਗੁਰੂ ਜੋ ਵੀ ਕਵੇ ਉਹ ਭਲਾ ਸੀ। ਹੋਇਆ ਕਿ ਜਿਨ੍ਹਾਂ ਨੇ ਪਿਆਰਿਓ ਵਿਚਾਰ ਕੀਤੇ, ਕਦੇ ਜੰਡ ਨੂੰ ਹੀ ਮਿੱਠੇ ਫਲ ਲੱਗੇ ਨੇ, ਮਠਿਆਈਆਂ ਲੱਗੀਆਂ ਨੇ, ਉਹਨਾਂ ਦੇ ਕਿਸੇ ਨੂੰ ਨਾ ਇੰਜ ਪਤਾ। ਦੋ ਪੁੱਤਰਾਂ ਦਾ ਕੇਵਲ ਨਾਂ ਸੀ ਜਾਣਦੇ ਹਾਂ, ਉਹ ਰਹਿ ਗਏ। ਪਰ ਭਾਈ ਲਹਿਣਾ ਨੇ ਹੁਕਮ ਸੁਣਿਆ, ਉਹ ਇੱਕਦਮ ਜੰਡ ਦੇ ਰੁੱਖ ਤੇ ਤੋਂ ਚੜ ਗਏ। ਉਹਨਾਂ ਦੇ ਅੰਦਰ ਖਿਆਲ ਨਹੀਂ ਆਇਆ ਭਈ ਇਹ ਕੈਸਾ ਹੁਕਮ ਦੇ ਰਹੇ ਨੇ। ਨਹੀਂ ਅੰਦਰ ਪਤਾ, ਜਿੱਥੇ ਮੇਰਾ ਗੁਰੂ ਚੜ੍ਹਾਵੇਗਾ ਉੱਥੇ ਹੈ ਹੀ ਮਿੱਠੇ ਪਲ। ਜਿਹੜਾ ਜਿੱਥੇ ਸਤਿਗੁਰੂ ਰੋਕਦਾ ਸਾਨੂੰ ਭਾਵੇਂ ਮਿੱਠੇ ਪਲ ਨਜ਼ਰ ਆਉਣ, ਉੱਥੇ ਹੈ ਨਿਰੀ ਕੁੜੱਤਨ ਤੇ ਯਹਿਰ। ਪਿਆਰਿਓ, ਜਿਹੜੇ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਜੰਡ ਦੇ ਰੁੱਖ ਤੇ ਚੜ ਗਏ, ਸਤਿਗੁਰੂ ਨੇ ਉਹਨਾਂ ਨੂੰ ਨਿਰੰਕਾਰ ਦੇ ਤਖ਼ਤ ਤੇ ਚੜ੍ਹਨ ਦਾ ਹੁਕਮ ਦਿੱਤਾ ਹੈ, ਬਾਕੀਆਂ ਨੂੰ ਨਹੀਂ। ਜਦੋਂ ਮੇਰੇ ਕਲਗੀਆਂ ਵਾਲੇ ਪਿਤਾ ਮਹਾਰਾਜ ਸੀਸ ਮੰਗਦੇ ਕਹਿਣ, ਜਿਨ੍ਹਾਂ ਦੇ ਅੰਦਰ ਸੋਚ ਆ ਗਈ ਉਹ ਖਾਲੀ ਰਹਿ ਗਏ, ਤੇ ਜਿਨ੍ਹਾਂ ਨੇ ਸੋਚਣ ਦੀ ਬਜਾਏ ਸਿਰਫ ਆਪਣਾ ਭੇਟ ਕਰ ਦਿੱਤਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਕਿਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਧ ਸਿੰਘ, ਉਹਨਾਂ ਪੰਜਾਂ ਨੇ ਇਹ ਨਹੀਂ ਪਹਿਲਾਂ ਵਿਚਾਰਿਆ ਹੋਏਗਾ ਤੁਹਾਡਾ ਹੀ ਇਹ ਸਿਰ ਤੁਹਾਨੂੰ ਦੇ ਦਈਏ, ਲੋਕ ਕੀ ਆਖਣਗੇ ਵੀ ਇੰਨੇ ਚਿਰ ਤੋਂ ਸਤਿਗੁਰੂ ਜੀ ਦੇ ਚਰਨਾਂ 'ਚ ਡਿੱਗੇ ਨੇ, ਹੁਣ ਹੁਕਮ ਹੋਇਆ ਤੇ ਟਲਦੇ ਫਿਰਦੇ ਨੇ। ਜਿੱਥੇ ਵਿਚਾਰ ਆ ਜਾਏਗੀ ਉਹ ਕਦੇ ਸੀਸ ਦੇ ਹੀ ਨਹੀਂ ਸਕਦਾ। ਪਿਆਰਿਓ, ਇਹ ਉਹ ਹਸਤੀਆਂ ਨੇ ਜਿਨ੍ਹਾਂ ਦੇ ਅੰਦਰ ਕੇਵਲ ਸਤਿਗੁਰੂ ਅਰਥ ਦੇ ਇਸ਼ਾਰਾ ਭਾਲਦੇ ਨੇ। ਜਿੱਥੇ ਸਤਿਗੁਰੂ ਉੱਠਣ ਲਈ ਕਹਿਣ ਉੱਠਣਗੇ, ਬੈਠਣ ਲਈ ਕਹਿਣ ਉੱਚ ਬਹਿਣਗੇ, ਜਿਹੜਾ ਕੰਮ ਕਰਨ ਲਈ ਕਹਿਣ ਉਹ ਕਰਨਗੇ, ਜੋ ਖਾਣ ਲਈ ਕਹਿਣ ਉਹ ਖਾਣਗੇ। ਸਤ ਸੰਗਤ, ਕਦੇ ਅੰਦਰ ਇਹ ਨਹੀਂ ਸਵਾਲ ਪੈਦਾ ਹੋਣ ਦੇਣਾ ਵੀ ਕਿਉਂ, ਜਾਂ ਉਹਦੇ ਤੇ ਕੁਝ ਸਮਾਂ ਸੋਚਣਾ ਤੇ ਬਾਅਦ ਵਿੱਚ ਮੰਨਣਾ। ਸਤਿਗੁਰੂ ਨੇ ਹੁਕਮ ਵਰਤਾਇਆ, ਪੰਜਾਂ ਨੇ ਸੀਸ ਭੇਟਾ ਕੀਤਾ, ਜਿਨ੍ਹਾਂ ਨੇ ਆਪਾ ਭੇਟ ਕੀਤਾ। ਪਿਆਰਿਓ, ਅੱਜ ਤੱਕ ਮੇਰੇ ਸਤਿਗੁਰੂ ਜੀ ਨੇ ਪੰਜ ਪਿਆਰ ਕੇ ਕਿਹਾ, ਗੁਰੂ ਨਾਲ ਜੁੜਨ ਦੀ ਦਾਤ ਜਿਹੜੀ ਦੇਣੀ ਸੀ ਉਹਨਾਂ ਪੰਜਾਂ ਨੇ ਅੱਜ ਤੱਕ ਸਤਿਗੁਰੂ ਵਰਤਦੇ ਨੇ। ਜੇ ਨਗਰ ਕੀਰਤਨ ਚ ਜਾਣਾ ਖੋਜੇ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਰੂਪ ਕਿਧਰੇ ਸੀ ਲੈ ਕੇ ਬਾਹਰ ਜਾਣਾ ਪੋਵੇ, ਤੇ ਸਤਿਗੁਰੂ ਅੱਜ ਤੱਕ ਇੰਨਾ ਮਾਣ ਦਿੰਦੇ ਨੇ, ਕਹਿੰਦੇ ਪੰਜ ਅੱਗੇ ਲੈਣ ਸਾਡੇ ਲੱਗਣਗੇ ਤੇ ਸਤਿਗੁਰੂ ਆਪ ਉਹਨਾਂ ਦੇ ਪਿੱਛੇ ਹੋ ਕੇ ਤੁਰਦੇ ਤੇ ਸੰਗਤ ਨੂੰ ਉਹਨਾਂ ਦੇ ਪਿੱਛੇ ਤੋਰਦੇ ਨੇ। ਸਤਿਗੁਰੂ ਕਹਿੰਦੇ ਤੁਸੀਂ ਹੁਕਮ ਮੰਨ ਕੇ ਤਾਂ ਸਿੱਧਾ ਵੇਖੋ, ਸਾਰੇ ਜਗਤ ਤੋਂ ਅੱਗੇ ਤੁਹਾਨੂੰ ਲੈ ਕੇ ਜਾਵਾਂਗੇ, ਪਰ ਪਾਪੀ ਮਨ ਮੰਨਣ ਨਹੀਂ ਦਿੰਦਾ, ਇਹ ਸੋਚਾਂ ਚ ਲੈਂਦਾ ਏ। ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਸੋਚਣਾ ਤੂੰ ਉਹ ਕੇਵਲ ਕੰਮ ਕਰ। ਦਰਿਆ ਚੜ ਗਿਆ, ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਅੱਧੀਆਂ ਉਧਰ ਨੇ, ਆਪ ਪਿੱਛੇ ਵੀ ਤਾਕਤ ਉਧਰ ਨਾ ਪਹੁੰਚੀ ਪਹੁੰਚੇ ਤਾਂ ਉਧਰ ਭਾਰਤੀ ਸਿੱਖ ਫੌਜਾਂ ਦਾ ਨੁਕਸਾਨ ਕੌਣ ਹੈ, ਹੁਣ ਕੀਤਾ ਕੀ ਜਾਵੇ। ਪਿਆਰਿਓ, ਬਾਬਾ ਵੀਰ ਸਿੰਘ ਜੀ ਨਰੰਗਾ ਪਾਤਸ਼ਾਹ ਦੇ ਮਹਾਂਪੁਰਖ ਹੋਏ ਨੇ, ਆਪ ਜੀ ਨੂੰ ਪਤਾ ਹੋਵੇ ਬਾਬਾ ਸਾਧ ਸਿੰਘ ਜੀ ਬੇਦੇ, ਜਿਨ੍ਹਾਂ ਨੇ ਸਿੱਖ ਜਿਹੜੀਆਂ ਮਿਸਲਾਂ ਸੀ ਇਹਨਾਂ ਨੂੰ ਇਕੱਠੀਆਂ ਕੀਤਾ, ਸਾਧ ਸੰਗਤ ਸੁਲਾਹ ਕਰਾਈ, ਰਣਜੀਤ ਸਿੰਘ ਇਹਨੂੰ ਰਾਜ ਭਾਤ ਦੀਵਾਨ ਵਿੱਚ, ਬਾਬਾ ਸਾਧ ਸਿੰਘ ਬੇਦੀ ਦਾ ਬਹੁਤ ਵੱਡਾ ਖਾਤਕ ਹੈ, ਉਹਨਾਂ ਦਾ ਕਿਆ ਨਹੀਂ ਸੀ ਕੋਈ ਮੋੜਦਾ, ਉਹਨਾਂ ਦੇ ਕੋਲ ਆਪਣੇ ਕੋਲ ਫੌਜਾਂ ਸੰਗਤ ਸੰਤ ਸਿਪਾਹੀ ਦਾ ਗੁਣ ਸੀ। ਬਾਰਾਂ ਕੁ ਹਜ਼ਾਰ ਪ੍ਰਾਣੀ ਉਹਨਾਂ ਦੇ ਕੋਲ ਹਰ ਰੋਜ਼ ਲੰਗਰ ਪ੍ਰਸ਼ਾਦ ਛਕਦੇ ਸਨ। ਉਹਨਾਂ ਜਿਹਨਾਂ ਭਾਂਡਿਆਂ ਚ ਲੰਗਰ ਤਿਆਰ ਕਰਨੇ ਹੁੰਦੇ ਉਹ ਕੜਾਏ ਬੜੇ ਬੜੇ ਵੱਡੇ ਪਿਆਰਿਓ ਕਿਸੇ ਬੈਰਕਾਂ ਦੇ ਪਿੱਛੇ ਬਣ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਕੀਤੇ ਜਾਂਦੇ ਸਨ। ਖੈਰ ਉਹਨਾਂ ਨੇ ਕਿ ਬਾਬਾ ਵੀਰ ਸਿੰਘ ਨਰੰਗਾਬਾਦ ਜੀ, ਬਾਬਾ ਭਾਗ ਸਿੰਘ ਕੁਰੇ, ਬਾਬਾ ਖੁਦਾ ਸਿੰਘ ਇਹ ਪੂਰਨ ਹਸਤੀਆਂ ਨੂੰ ਸਾਧ ਸੰਗਤ ਵਿੱਚ ਰੱਬ ਨਾਲ ਜੋੜਿਆ, ਉੱਚੇ ਨਾਲ ਸਿੱਖ ਰਾਜ ਦੇ ਅੰਦਰ ਇਹਨਾਂ ਤੋਂ ਨਾਲ ਨਾਲ ਆਖਿਆ ਵੀ ਇਹ ਸੇਵਾ ਕਰਨੀ ਹੈ। ਕਈ ਰੂਪ ਬਣਾ ਕੇ ਉਹਨਾਂ ਨੇ ਸੇਵਾ ਕੀਤੇ। ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਉਹ ਦਰਿਆ ਪਾਰ ਕਰਨਾ ਹੈ, ਮਹਾਂ ਅਜਾ ਰਣਜੀਤ ਸਿੰਘ ਕਹਿੰਦਾ ਹੈ, ਬਾਬਾ ਵੀਰ ਸਿੰਘ ਜੀ ਪੰਜਾਬ ਦੇ ਮਹਾਂਪੁਰਖੋ, ਹੁਣ ਕੀ ਕੀਤਾ ਜਾਵੇ, ਕਰੋ ਕਿਰਪਾ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਚਲੇ ਜਾਓ। ਦਰਿਆ ਚ ਵੜਦੇ ਕਹਿਣ ਪਾਰ ਹੋ ਰਹੀਆਂ ਬੋਝਾਂ, ਪਰ ਕੁਛ ਮਨ ਵਾਲੇ ਹਮੇਸ਼ਾ ਰਹੇ ਨੇ, ਅੱਜ ਵੀ ਨੇ, ਪਿੱਛੇ ਵੀ ਸਨ। ਜਦੋਂ ਪਾਰ ਹੋ ਐਨ ਥੋੜਾ ਰਹਿ ਗਿਆ, ਕੁਝ ਉਹ ਸਨ ਜਿਨ੍ਹਾਂ ਦੇ ਅੰਦਰ ਇਹ ਖਿਆਲ ਆ ਗਿਆ, ਪਾਣੀ ਵੈਸੇ ਨੀਵਾਂ ਹੋ ਗਿਆ ਹੋਣਾ ਹੈ। ਹਰ ਗੱਲ ਲੋਕੀ ਰੱਬ ਨਾਲ, ਧਰਮ ਨਾਲ, ਗੁਰੂ ਨਾਲ ਜੋੜ ਕੇ ਜਾਂਦੇ, ਮਨ ਇਹੋ ਜਿਹੀਆਂ ਤਰਕਾਂ ਕਰਦਾ ਹੈ, ਇਹਨੂੰ ਚੰਗਾ ਜੇ ਨਹੀਂ ਲੱਗਦਾ। ਇਹ ਗੱਲ ਕਹੀਏ ਨਾ ਵੀ ਸਾਰਾ ਕੁਝ ਰੱਬ ਦੇ ਹੁਕਮ ਵਿੱਚ ਹੋ ਰਿਹਾ, ਲੈ ਕਹਿੰਦਾ ਕਿਵੇਂ ਹੋ ਗਿਆ, ਨਹੀਂ ਇਹ ਮੰਨਣ ਨੂੰ ਤਿਆਰ ਨਹੀਂ। ਉਹ ਜਿਹਨਾਂ ਨੇ ਤਰਕ ਕੀਤੀ ਨਾ ਮਨ ਦੇ ਅੰਦਰ, ਜਦੋਂ ਹੀ ਪੁਰਨਾ ਆਇਆ ਵੀ ਲੈ ਇਹ ਤਾਂ ਵੈਸੇ ਹੀ ਹੋ ਗਿਆ, ਇਹ ਵੀ ਮਹਾਂਪੁਰਖ ਜਿਹੜੇ ਕਨ ਰੱਬ ਦੇ ਪਿਆਰੇ, ਉਹਨਾਂ ਨੂੰ ਇਹ ਚਲੀ ਜਾਂਦੀ ਗੱਲ ਪਈ, ਉਹਨਾਂ ਦੇ ਬਚਨਾਂ ਨਾਲ ਅਰਦਾਸ ਨਾਲ ਹੋਇਆ ਵੀ ਉਹਦੀ ਅਰਦਾਸ ਵਿੱਚ ਤਾਕਤ ਹੈ। ਅਰਦਾਸਾਂ ਚ ਤਾਕਤ ਨਹੀਂ ਹੁੰਦੀ, ਤਾਕਤ ਮਾਲਕ ਸਤਿਗੁਰੂ ਹੈ, ਜਿਹਦੇ ਦਰ ਤੇ ਖਲੋਤੇ ਹੁੰਦੇ ਆ ਉਹਨੂੰ ਲਾਜ ਹੁੰਦੀ, ਉਹਨੇ ਮਿਲਤ ਦੇ ਪੈਰ ਰੱਖਣੀ ਹੁੰਦੀ ਹੈ। ਹੋਰ ਕੀ ਆ, ਦੋ ਸ਼ਬਦਾਂ ਵਿੱਚ ਕੋਈ ਪਿਆਰੇ ਤਾਕਤ ਹੈ, ਨੇ ਉਹਨੂੰ ਭਾ ਜਾਣ, ਉਹ ਆਪਣੀ ਸ਼ਕਤੀ ਆਪ ਵਰਤਾਉਂਦਾ। ਜਦੋਂ ਹੀ ਅੰਦਰ ਪੁਰਨਾ ਆਇਆ, ਬਸ ਉਦੋਂ ਹੀ ਸਾਧ ਸੰਗਤ ਉਸ ਵਕਤ ਲਹਿਰ ਆਈ, ਉਹਨਾਂ ਨੂੰ ਸਦਾ ਲਈ ਰੋੜ ਕੇ ਆਪਣੇ ਨਾਲ ਕੇ ਲੈ ਗਏ। ਮੈਂ ਬੇਨਤੀ ਕਰਾਂ, ਜਦੋਂ ਤਾਂ ਅੰਦਰ ਹੁਕਮ ਮੰਨਿਆ ਜਾਵੇ ਸਿੱਧਾ, ਜੋ ਸਤਿਗੁਰੂ ਕਹਿਣ ਉਹਨੂੰ ਕਮਾਈਏ, ਤੇ ਪਿਆਰਿਓ ਡੁੱਬਦਿਆਂ ਨੂੰ ਵੀ ਸਤਿਗੁਰੂ ਤਾਰ ਦਿੰਦੇ ਕਹਿਣ। ਪਰ ਜਦੋਂ ਵਿਚਾਲੇ ਕਿ ਮਨ ਆ ਕੇ ਤਰਕ ਵਿਤਰਕ ਕਰੇ, ਕੀ ਕਹਿ ਸੋਚ ਆ ਜਾਵੇ, ਉਦੋਂ ਵੇੜੇ ਪਾਰ ਹੁੰਦੇ ਹੁੰਦੇ ਵੀ ਡੁੱਬ ਜਾਂਦੇ ਨੇ। ਦਰਿਆ ਵਿੱਚ ਤਾਂ ਕਦੇ ਕਦੇ ਲੋਕ ਡੁੱਬਦੇ ਤੁਸੀਂ ਵੇਖੋਗੇ, ਪਰ ਇਸ ਕ੍ਰਿਸ਼ਨਾ ਦੀਆਂ ਲਹਿਰਾਂ, ਮਨ ਦੇ ਖਿਆਲਾਂ ਦੀ ਦਰਿਆ, ਸਾਧ ਸੰਗਤ ਸਾਡੇ ਅੰਦਰ ਵਗ ਰਹੇ ਇਹ ਖਿਆਲਾਂ ਦਾ, ਜਿਹੜੇ ਬਹੁਤ ਵੱਡੀਆਂ ਵੱਡੀਆਂ ਨਦੀਆਂ ਨਾਲੇ ਹਨ, ਉਹਨਾਂ ਚੋਂ ਕੁਰੇ ਕਿੰਨੀਆਂ ਕੁ ਜ਼ਿੰਦਗੀਆਂ ਰੁੜ ਗਈਆਂ ਤੇ ਰੁੜਕੀਆਂ ਜਾ ਰਹੀਆਂ ਨੇ। ਸਾਨੂੰ ਹੁਕਮ ਕੀਤਾ ਮੇਰੇ ਸਤਿਗੁਰੂ ਜੀ ਨੇ, ਤੇ ਰੋਜ਼ ਉਹ ਹੋਇਆ, ਅੱਜ ਵੀ ਹੋਇਆ ਏ। ਹਜ਼ੂਰ ਕਹਿੰਦੇ ਤਿਤ ਸਰਵਰੜ ਹੈ, ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਇਹ ਜਿਹੜਾ ਸੰਸਾਰ ਹੈ ਨਾ, ਇਹ ਸਾਧ ਸੰਗਤ ਇੱਕ ਮਾਨੋ ਬਹੁਤ ਵੱਡਾ ਤਲਾਬ ਹੈ, ਸਰੋਵਰ ਹੈ, ਇਹਦੇ ਅੰਦਰ ਕੀ ਕਹਿ ਪਾਣੀ ਕਾ ਦਾ ਕਹਿ, ਤ੍ਰਿਸ਼ਨਾ ਦੀ ਅੱਗ ਦਾ ਪੰਕ ਜੋ ਮੋਹ ਪਾਗ ਨਹੀਂ ਚਾਲੈ, ਮੋਹ ਦਾ ਚਿੱਕੜ ਕਹਿ। ਇਹਦੇ ਵਿੱਚੋਂ ਅਸੀਂ ਸਾਧ ਸੰਗਤ ਸਾਡਾ ਪੈਰ ਚੱਲਦਾ ਹੀ ਨਹੀਂ ਅੱਗੇ, ਸਾਰੀ ਜ਼ਿੰਦਗੀ ਉਹੀ ਦੁਨਿਆਵੀ ਮੰਗਾਂ, ਉਹੀ ਦੁਨਿਆਵੀ ਖਿਆਲ, ਉਹੀ ਪਿਆਰੇ, ਹੋਰ ਕੀ ਮੋਹ ਦਾ ਚਿੱਕੜ ਕੋਈ ਬਾਹਰੋਂ ਦਿਸਣਾ। ਜਿੰਨਾ ਚਿਰ ਸਾਡੇ ਅੰਦਰ ਅਜੇ ਮੰਗਾਂ ਕਾਇਮ ਨੇ, ਕ੍ਰਿਸ਼ਨਾ ਦੀਆਂ ਲਹਿਰਾਂ ਉੱਠ ਰਹੀਆਂ ਨੇ ਬਾਰ ਬਾਰ, ਅਸੀਂ ਕਿਸੇ ਖਾਸ ਜਗ੍ਹਾ ਤੇ ਖਾਸ ਲੋਕਾਂ ਨੂੰ, ਖਾਸ ਜੀਆਂ ਨੂੰ ਆਪਣਾ ਬਣਾ ਕੇ ਕੇਵਲ ਤੁਰੇ ਹੋਏ ਆ, ਬਾਕੀਆਂ ਨੂੰ ਨਹੀਂ। ਸਾਹਿਬ ਕਹਿੰਦੇ ਅਜੇ ਪੱਗ ਪੁੱਟਿਆ ਹੀ ਨਹੀਂ, ਪੈਰ ਅੱਗੇ ਅਜੇ ਵਧਿਆ ਹੀ ਨਹੀਂ। ਹਜ਼ੂਰ ਕਹਿੰਦੇ ਇਹ ਇੱਕ ਦੋ ਦੀ ਹਾਲਤ ਨਹੀਂ ਕਹਿ, ਹਮ ਦੇਖਾ ਤੈ ਡੂਬੀਲੇ ਪੁਰੇ, ਕਿੰਨੇ ਕੁ ਲੋਕ ਡੁੱਬ ਗਏ ਤੇ ਡੁੱਬਦੇ ਜਾ ਰਹੇ ਨੇ। ਤੇ ਅਗਲਾ ਬਚਨ ਭਲਾ ਕੀ, ਕੌਣ ਡੋਬਦਾ, ਲੋਕ ਡੋਬਦੇ, ਕੰਮ ਡੋਬਦਾ, ਦੇਸ਼ ਡੋਬਦਾ, ਨਹੀਂ ਕਹਿੰਦੇ ਮਨ ਡੋਬਦਾ ਹੈ। ਇਹਨੂੰ ਤਾਂ ਹੀ ਝੁੜਕਿਆ ਨੇ ਨਾ, ਕਹਿੰਦੇ ਮਨ ਏਕ ਨਾ ਚੇਤਸ, ਮਨਾ ਤੂੰ ਕਿੰਨਾ ਕੁਛ ਸਾਨੂੰ ਚੇਤਾ ਕਰਾਇਆ ਏ, ਜੇ ਕਿੰਨਾ ਚੰਗਾ ਹੋਵੇ ਤੂੰ ਇੱਕ ਵਾਹਿਗੁਰੂ ਨੂੰ ਚੇਤਾ ਕਰਾ ਦਿੰਦਾ। ਇਹਨੂੰ ਕੀ ਸ਼ਬਦ ਵਰਤਿਆ ਜਦੋਂ ਰੱਬ ਨੂੰ ਨਾਲ ਇਹ ਚੇਤਾ ਨਹੀਂ ਕਰਨ ਦਿੰਦਾ। ਕਹਿੰਦੇ ਮਨ ਏਕ ਨਾ ਚੇਤਸ, ਦੜ ਰਹੇ ਨੇ, ਜ਼ਿੰਦਗੀ ਮੁੱਕ ਰਹੀ ਕਹਿ, ਤੂੰ ਅਜੇ ਸੋਚਾਂ ਵਿੱਚ ਹੀ ਪਿਆ ਏ। ਸਤ ਸੰਗਤ ਹੈਰਾਨ ਕੋਈ ਦਾਏ, ਪਤਾ ਨੀ ਕੱਲ ਨੂੰ ਕਿਹੋ ਜੇ ਹਾਲਾਤ ਬਣਨ। ਅਸੀਂ 82 ਸਾਲ ਦਾ ਬਜ਼ੁਰਗ, ਮਾਲਕ ਨੇ ਕਿਰਪਾ ਕੀਤੀ, ਸਰੀਰ ਬਿਲਕੁਲ ਤੰਦਰੁਸਤ ਹੈ, ਬੱਚੇ ਵਿਆਹੇ, ਧੀਆਂ ਵਿਆਹੀਆਂ, ਪੋਤਰੇ ਵਿਆਹ ਵਾਲੇ ਕੰਠ, ਕਾਫੀ ਸਮਾਂ ਗੁਰੂ ਘਰ ਉਹਨੂੰ ਕੌਣ ਉੱਥੇ ਨੌਕਰੀ ਕਰਦਾ ਸੀ ਕੰਠ, ਉਹਦੀ ਗੱਲ ਕਰਦਾ, ਬਹੁਤ ਪਿਆਰ ਵਾਲੀ ਆਤਮਾ, ਮਾਲਕ ਬੁਨਿਆਦੀ ਤੌਰ ਤੇ ਹੱਸ ਰਹੇ ਸੀ, ਕਹਿੰਦਾ ਨੂੰ ਸੋਚਣਾ ਪਿਆ ਵਾ ਵੀ ਕਿਸੇ ਨਾਲ ਰਲ ਕੇ ਨਾ, ਘਰਾਂ ਦਾ ਕੰਮ ਮੈਨੂੰ ਕਾਫੀ ਆਉਂਦਾ ਹੈ, ਕੋਈ ਮੇਰੇ ਨਾਲ ਮਿਲ ਜਾਏ, ਪਰ ਮੁੰਡਿਆ ਨੂੰ ਨਾਲ ਲਾ ਕੇ ਨਾ, 10-12 ਸਾਲ ਡਟ ਕੇ ਅਸੀਂ ਇਹ ਘਰਾਂ ਦਾ ਕੰਮ ਕਰਕੇ ਨਾ 4 ਪੈਸੇ ਬਣਾਈਏ। 80 ਸਾਲ ਤੋਂ ਬਾਅਦ ਅਜੇ ਉਹ ਸਲਾਹਾਂ ਚੱਲ ਰਹੀਆਂ ਕਣ, ਪੋਤਰੇ ਵੀ ਅਗੋ ਵਿਆਹ ਵਾਲੇ ਹੋ ਗਏ ਕਣ। ਇਹ ਮਨ ਮੇਰੇ ਕਹਿਣ ਤੋਂ ਇੱਕ ਦੀ ਬਾਤ ਨਹੀਂ, ਘਰ ਘਰ ਦੀ ਸਾਡੀ ਗੱਲ ਕਹਿ, ਮਨ ਰੱਬ ਵੱਲ ਕਦੋਂ ਫੈਸਲਾ ਕਰੇਗਾ ਜਦੋਂ ਇਹ ਕਵੇ ਵੀ ਚਲੋ ਹੁਣ ਇੰਨਾ ਕੁ ਹੋ ਗਿਆ, ਹੁਣ ਕੇਵਲ ਤੇ ਕੇਵਲ ਇਸ ਜ਼ਿੰਦਗੀ ਨੂੰ ਸਫਲ ਕਰਨ ਲਈ ਉਹ ਗੁਣ ਇਕੱਠੇ ਕਰੀਏ ਜਿਹੜੇ ਗੁਣ ਮੇਰੇ ਸਤਿਗੁਰੂ ਜੀ ਆਖਦੇ, ਸਿੱਖਾਂ ਦੇ ਤੇਰੇ ਕੋਲ ਹੋਣ ਤੇ ਤੂੰ ਰੱਬ ਵਰਗਾ ਹੀ ਹੋ ਜਾਵੇਂਗਾ। ਸਤ ਸੰਗਤ, ਸਤਿਗੁਰੂ ਕਹਿੰਦੇ ਸਮਾਨ ਨੇ ਕਦੇ ਨੀ ਲੱਗਣ ਦੇਣਾ, ਇਹਨੂੰ ਸੋਚਣਾ, ਇਹਦਾ ਬੰਦ ਕਰਵਾ ਕੇ ਕਹਿੰਦੇ ਇਸ ਰਾਹ ਤੇ ਤੁਰਨਾ। ਅਸੀਂ ਇਹਨਾਂ ਆਉਣ ਵਾਸਤੇ 2 ਦਿਨਾਂ ਵਿੱਚ ਸਤਿਗੁਰੂ ਦੀ ਕਿਰਪਾ ਨਾਲ ਵੇਖਾਂਗੇ। ਪਹਿਲਾ ਪੜਾਅ ਹੈ ਇਸ ਰਸਤੇ ਤੇ ਤੁਰਨਾ ਕੀ ਔਖਾ ਹੈ, ਮਨ ਤੁਰਨ ਹੀ ਨਹੀਂ ਦਿੰਦਾ, ਕਈ ਵਾਰ ਤਾਂ ਜ਼ਿੰਦਗੀ ਲੰਘ ਜਾਂਦੀ ਏ, ਅਸੀਂ ਉਸ ਸੜਕ ਤੇ ਪੈਰ ਹੀ ਨਹੀਂ ਧਰਦੇ ਸਾਧ ਸੰਗਤ, ਪਰ ਜਿਨ੍ਹਾਂ ਤੇ ਕਿਰਪਾ ਹੋਵੇ ਉਹ ਤੁਰਦੇ ਨੇ। ਦੂਸਰਾ ਇਹਦੇ ਤੋਂ ਔਖਾ ਕੰਮ ਏ ਤੁਰੇ ਰਹਿਣਾ, ਜਿਹੜਾ ਸਾਧ ਸੰਗਤ ਜਦੋਂ ਸੜਕ ਤੇ ਤੁਰਾਂਗੇ ਨਾ, ਉਦੋਂ ਹੀ ਸਾਨੂੰ ਪਤਾ ਲੱਗਣਾ ਨਾ ਰਸਤੇ ਦੀਆਂ ਕੀ ਲੋੜਾਂ, ਕਿੰਨਾ ਖਰਚਾ ਚਾਹੀਦਾ, ਕੀ ਮੁਸ਼ਕਲਾਂ ਨੇ, ਕੀ ਇਹਦੇ ਚ ਪ੍ਰਾਪਤੀਆਂ ਨੇ। ਜਦੋਂ ਕੋਈ ਸਰਾਹ ਤੇ ਤੁਰਦਾ ਨਾ ਨਾਮ ਤੇ, ਬਾਣੀ ਪੜ੍ਹ ਕੇ ਸੱਚੀ ਮੁੱਚ ਇਸ ਰਸਤੇ ਤੇ ਤੁਰਦਾ, ਸਤਿਗੁਰੂ ਉਹਦੀ ਝੋਲੀ ਵਿੱਚ ਬਰਕਤਾਂ ਕਿਹੜੀਆਂ ਪਾਉਂਦੇ ਨੇ ਤੇ ਉਹਦੇ ਰਸਤੇ ਵਿੱਚ ਰੁਕਾਵਟਾਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਕੱਲ ਦੁਪਹਿਰ ਦੇ ਦੀਵਾਨ ਵਾਹਿਗੁਰੂ, ਕੱਲ ਰਾਤਰੀ ਦੇ ਦੀਵਾਨ ਵਿੱਚ ਵਿਚਾਰ ਕਰਾਂਗੇ ਤੇ ਪਰਸੋਂ ਸਤਿਗੁਰੂ ਜੀ ਦੀ ਕਿਰਪਾ ਨਾਲ ਤੀਸਰਾ ਏ ਦੂਸਰਿਆਂ ਨੂੰ ਨਾਲ ਲੈ ਕੇ ਤੁਰਨਾ, ਇਹ ਉਹਦੇ ਤੋਂ ਵੀ ਔਖਾ ਕੰਮ ਹੈ। ਪਹਿਲਾਂ ਤੁਰਨਾ, ਦੂਸਰਾ ਤੁਰੇ ਰਹਿਣਾ ਤੇ ਤੀਸਰਾ ਕਹਿ ਸਾਧ ਸੰਗਤ ਦੂਸਰਿਆਂ ਦਾ ਜਿਹੜਾ ਭਲਾ ਮੰਗਦੇ ਹੋ ਇਹਦੀ ਕੀ ਕਹਾਣੀ, ਦੂਸਰਿਆਂ ਨੂੰ ਨਾਲ ਲੈ ਕੇ ਤੁਰਨਾ। ਸਭ ਤੋਂ ਪਹਿਲਾਂ ਤੇ ਇੱਕੋ ਹੀ ਅਰਦਾਸ ਕਰੀਏ, ਹਮ ਅੰਧਲੇ ਅੰਧ ਵਿਖੇ ਵਿਖ ਰਾਤੇ ਕਿਉਂ ਚਾਲੈ ਗੁਰ ਚਾਲੀ। ਬਾਹਰੋਂ ਚੱਲਣਾ ਸੌਖਾ ਹੈ, ਅੰਦਰੋਂ ਚੱਲਣਾ ਬਹੁਤ ਔਖਾ ਹੈ, ਤਾਂ ਕਿਉਂਕਿ ਇਹ ਮਨ ਔਖਾ ਕਰਦਾ ਹੈ, ਚੱਲਣ ਨਹੀਂ ਦਿੰਦਾ। ਤੇ ਸਤਿਗੁਰੂ ਕੋਲ ਹੀ ਤਰਤਾ ਲੈਣਾ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ ਜੀ, ਸਾਨੂੰ ਆਪਣਾ ਪੱਲਾ ਪਕੜਾਓ ਤੇ ਤੋਰ ਲਵੋ, ਸਾਡੇ ਤੋਂ ਤੁਰਿਆ ਨਹੀਂ ਤੇ ਜਾਂਦਾ। ਸਾਧ ਸੰਗਤ ਸਤਿਗੁਰੂ ਆਖਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਭਾਈ ਚੱਲਣਾ ਛੇਤੀ ਚੱਲਣਾ, ਜੋ ਗੁਰ ਕਹੇ ਸੋਈ ਪਲ ਮੰਨੋ, ਜੋ ਸਤਿਗੁਰੂ ਕਹਿ ਬਸ ਉਹਨੂੰ ਭਲਾ ਕਰਕੇ ਮੰਨਣਾ ਏ, ਉਹਦੇ ਵਿੱਚ ਸੋਚਣਾ ਇਸ ਮਨ ਨੂੰ ਲਿਆਉਣ ਦਈਏ। ਹਰ ਹਰ ਕਥਾ ਨਿਰਾਲੀ, ਜਿਵੇਂ ਵਾਹਿਗੁਰੂ ਆਪ ਸਾਡੇ ਜੀਵਨ ਦੀ ਕਥਾ, ਜੀਵਨ ਦੀ ਕਹਾਣੀ, ਦੁਨੀਆਂ ਨਾਲ ਵੱਖਰੀ, ਸੁੱਖ ਦੇਣ ਵਾਲੀ ਕੋਈ ਸ਼ਾਂਤੀ, ਕੋਈ ਪਿਆਰ, ਮੇਰਾ ਨਾਲ ਭਰੀ ਕੋਈ ਜੀਵਨ ਦੀ ਕਹਾਣੀ ਹੋਏਗੀ, ਜਿਹੜੀ ਸਤਿਗੁਰੂ ਜੀ ਨੇ ਜਗਤ ਤੇ ਆ ਕੇ ਵਰਤਾਈ। ਸਤਿਗੁਰੂ ਦੀ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਨੂੰ ਸਭਨਾਂ ਨੂੰ ਆਪ ਉਹ ਰਹਿਮਤ ਕਰਕੇ ਉਸ ਪਿਆਰ ਵਾਲੇ ਰਸਤੇ ਤੇ ਤੋਰਨ, ਮਨ ਤੋਂ ਆਜ਼ਾਦ ਕਰਵਾਉਣ ਤੇ ਆਪਣੇ ਗੁਲਾਮ ਬਣਾ ਲੈਣ। ਸਾਧ ਸੰਗਤ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਨ ਤੋਂ ਆਜ਼ਾਦ ਹੋਣਾ ਤੇ ਗੁਰੂ ਦੇ ਗੁਲਾਮ ਹੋਣਾ। ਸਾਧ ਸੰਗਤ ਬਸ ਇਹਦੇ ਨਾਲ ਹੀ ਇਹ ਸਾਰੀ ਸਿੱਖੀ ਦੇ ਜਿਹੜੀਆਂ ਦਾਤਾਂ ਨੂੰ ਝੋਲੀ ਪੈਂਦੀਆਂ ਨੇ, 2 ਸ਼ਬਦ ਨੇ, ਇੱਕ ਨੌਕਰ ਤੇ ਇੱਕ ਗੁਲਾਮ ਹੋਣਾ। ਸਤਿਗੁਰੂ ਸਾਨੂੰ ਕਦੇ ਨੀ ਕਹਿਣਗੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਨੌਕਰ ਬਣੋ, ਕਹਿੰਦੇ ਗੁਲਾਮ ਬਣ ਜਾਓ, ਗੁਲਾਮ ਪਿਆਰ ਵਾਲੇ ਸ਼ਬਦ ਵਰਤਣਗੇ ਨਾ, ਕਹਿ ਕਬੀਰ ਗੁਲਾਮ ਕਰਕਾ ਜਿਆਏ ਭਾਵੇਂ ਮਾਰ, ਪੰਚਮ ਪਿਤਾ ਜੀ ਆਖਣਗੇ ਕਵਨ ਵਡਾਈ ਕਹਿ ਸਕੋ, ਬੇਅੰਤ ਗੁਨੀਤਾ ਤਰ ਕਿਰਪਾ ਮੋਇ ਨਾਮ ਦਿਓ ਨਾਨਕ ਦਾਸਰੀ ਤਾਸਰੀ ਤਾ ਮੀਨਿੰਗ ਗੁਲਾਮ ਲਾਲਾ ਗੋਰਦਾ ਪੂਜਾ ਅਮੁੱਲ ਕਰੇ ਤੇ ਲਾਤਾ ਗੋਰਾ। ਨੌਕਰ ਤੇ ਗੁਲਾਮ ਵਿੱਚ ਭਲਾ ਕੀ ਅੰਤਰ ਹੈ? ਨੌਕਰ ਨੂੰ ਸਾਧ ਸੰਗਤ ਜਿੰਨੇ ਘੰਟੇ ਉਹ ਕੰਮ ਕਰੇਗਾ ਤੁਸੀਂ ਪੈਸੇ ਦੇਵੋਗੇ, ਉਹ ਕੰਮ ਕਰੇਗਾ ਨਹੀਂ ਦੇਵੋਗੇ, ਕੰਮ ਛੱਡ ਦੇਵੇਗਾ। ਉਹਦਾ ਪੈਸੇ ਨਾਲ ਮਤਲਬ ਹੈ ਤੁਹਾਡਾ ਵਿਗੜੇ, ਤੁਹਾਡਾ ਸੜੇ। ਤੁਸੀਂ ਬਹੁਤ ਅਮੀਰ ਹੋ, ਗਰੀਬ ਹੋ, ਤੁਹਾਡੇ ਨਾਲ ਕੋਈ ਵਾਸਤਾ ਨਹੀਂ। ਤੁਹਾਡੇ ਬੱਚੇ ਰੋਣ ਹੱਸਣ, ਤੁਹਾਡਾ ਘਰ ਢਵੇ ਨਾ ਢਵੇ, ਉਹ ਕਹਿੰਦਾ ਮੈਨੂੰ ਤਾਂ ਜੇ ਪੈਸੇ ਦਿਓਗੇ ਤੇ ਮੈਂ ਤੇਰੇ ਕੋਲ ਕੰਮ ਕਰਨਾ, ਹੋਰ ਕੁਝ ਨਹੀਂ। ਨੌਕਰੀ ਏ ਗੁਲਾਮ ਦਾ ਕੀ ਮਤਲਬ ਏ? ਗੁਲਾਮ ਨੇ ਆਪਣੀ ਮਰਜ਼ੀ ਨਹੀਂ ਕਦੇ ਕਰਨੀ ਤੇ ਅੱਜ ਮੈਨੂੰ ਬੁਖਾਰ ਹੋ ਗਿਆ ਮੈਂ ਕੰਮ ਨਹੀਂ ਕਰਨਾ। ਗੁਲਾਮ ਨੇ ਇਹ ਨਹੀਂ ਕਹਿਣਾ ਮੇਰੇ ਬੱਚੇ ਰੋਂਦੇ ਨੇ, ਮੇਰੀ ਮਜਬੂਰੀ ਏ। ਨਹੀਂ, ਗੁਲਾਮ ਨੂੰ ਤਾਂ ਜਿੱਥੇ ਮਾਲਕ ਕਵੇ ਤਾਂ ਬੈਠਣਾ ਬੈਠਣਾ ਪਵੇਗਾ, ਜੋ ਖਾਣ ਨੂੰ ਦੇਵੇ ਉਹ ਖਾਵੇਗਾ, ਜਿੱਥੇ ਸਵਾਏ ਉਹ ਸਵੇਗਾ। ਸਤਿਗੁਰ ਕਹਿੰਦੇ ਹੋ ਕਦੇ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੁਲਾਮੀ ਕਰਕੇ ਵੇਖੋ, ਦੁਨੀਆਂ ਦੀ ਗੁਲਾਮੀ ਕਰੀਏ ਇਹ ਭੀਖ ਮੰਗਣ ਤੇ ਮਜਬੂਰ ਕਰਦਾ ਏ, ਗੁਰੂ ਦੀ ਗੁਲਾਮੀ ਕਰੀਏ ਤੇ ਸਤਿਗੁਰੂ ਤਖਤਾਂ ਤੇ ਬਿਠਾਉਂਦੇ ਨੇ, ਇਹਦੀ ਗੁਲਾਮੀ ਕਰਨੀ। ਸਾਧ ਸੰਗ ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਕਰੇ ਹਰ ਜੀਵ ਸਤਿਗੁਰੂ ਪਰਮੇਸ਼ਰ ਦਾ ਗੁਲਾਮ ਬਣ ਜਾਵੇ, ਨੌਕਰਾਂ ਦੀ ਤਰ੍ਹਾਂ ਨਾ। ਤੇ ਇੰਨਾ ਕੁ ਪਾਠ ਕੀਤਾ, ਇੰਨਾ ਕੁ ਮੈਨੂੰ ਸੁੱਖ ਮਿਲ ਗਿਆ, ਹੁਣ ਇੰਨਾ ਕੁ ਕਰਦਾਗਾ ਫਿਰ ਮਿਲ ਜਾਏਗਾ ਜੀ। ਸਾਹਿਬ ਕਹਿੰਦੇ ਨੀ ਉਹਦੇ ਕੋ ਜਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਤਾ ਜੀ ਨਾ ਸਾਧ ਸੰਗਤ, ਜਦੋਂ ਕੋਈ ਤੋਤਾ ਆਜ਼ਾਦ ਹੋਵੇ ਤੇ ਉਹ ਕੇਵਲ ਆਪਣੀ ਬੋਲਤੀ ਬੋਲਦਾ, ਜੇ ਕਿਸੇ ਕਰਮਾਂ ਵਾਲੇ ਗੁਰਮੁਖ ਦੀ ਉਹ ਗੁਲਾਮੀ ਕਰ ਲਵੇ, ਪਿੰਜਰੇ ਚ ਬੰਦ ਕਰੇ, ਉਹਨੂੰ ਰਾਮ ਰਾਮ ਪੜਾਉਂਦਾ ਏ, ਚੋਰੀ ਵੀ ਮਿਲਦੀ ਏ ਤੇ ਰਾਮ ਰਾਮ ਉਹ ਜਪਦਾ ਏ। ਸਾਧ ਸੰਗਤ ਕਹਿੰਦੇ ਚੱਕਵੀ ਤੇ ਚੱਕਵੇ ਨੂੰ ਨਾ ਇਹ ਕਹਾਣੀ ਏ ਵੀ ਇਹ ਤਾਂ ਵਿਛੜਦੇ, ਇਹਨਾਂ ਨੂੰ ਕਿਸੇ ਦਾ ਸਰਾਪ ਲੱਗਾ ਏ, ਰਾਤ ਪੈਂਦੀ ਕਹਿ ਇਹ ਅਕਸਰ ਦਰਿਆਵਾਂ ਦੇ ਕਿਨਾਰਿਆਂ ਤੇ ਕੋਣ ਕਾਰਨ ਵਿਛੜ ਜਾਂਦੇ ਕਣ ਰਾਤ ਨੂੰ, ਉਡੀਕਦੇ ਕਦੋਂ ਸੂਰਜ ਚੜ੍ਹੇ ਤੇ ਮਿਲੀਏ। ਇਹ ਸਾਰੀ ਰਾਤ ਇੱਕ ਦੂਸਰੇ ਦੇ ਵਿਛੋੜ ਦੇ ਦਰਦਾਂ ਦੇ ਗੀਤ ਗਾਉਂਦੇ ਨੇ। ਪਰ ਕਹਿੰਦੇ ਜੇ ਭਲਾ ਇਹ ਵਿਛੜੇ ਹੋਇਆਂ ਨੂੰ ਕੋਈ ਚਤਰੀ ਚਤਵੇ ਨੂੰ ਗੁਲਾਮ ਬਣਾ ਕੇ ਪਿੰਜਰੇ ਚ ਬੰਦ ਕਰ ਲਏ, ਉਹਨਾਂ ਦਾ ਦੁੱਖ ਘਟੇਗਾ, ਵਿਛੋੜਾ ਪੈਣਾ ਹੀ ਕੋਈ ਨਹੀਂ, ਉਹ ਸਦਾ ਕੀ ਮਿਲਦੇ। ਜੇ ਤੋਤੇ ਨੂੰ ਪਿੰਜਰੇ ਵਿੱਚ ਗੁਰੂ ਕੇ ਪਿਆਰ ਤੋਂ ਬੰਦ ਕਰ ਲਿਆ, ਇਸ ਗੁਲਾਮੀ ਨੇ ਬਿੱਲੇ ਆਦਤ ਤੋਂ ਵੀ ਬਚਾਇਆ ਤੇ ਨਾਲ ਤੈਨੂੰ ਚੋਰੀ ਵੀ ਮਿਲੀ, ਬੈਠੇ ਨੂੰ ਨਿਰਾਮ ਜਪਿਆ, ਚੰਗਾ ਕੰਮ ਕੀਤਾ। ਸਤ ਸੰਗਤ ਬਾਦ ਖੁੱਲਾ ਪੋਵੇ ਤੇ ਕਈਆਂ ਦੇ ਇਹ ਘਾਤ ਕਰਦਾ ਏ, ਜੇ ਇਹਨੂੰ ਗੁਲਾਮ ਬਣਾ ਦਿੱਤਾ ਜਾਵੇ ਖੁਰਾਕ ਬਸ ਇਹਨੂੰ ਚਾਹੀਦੀ ਏ, ਇਹ ਐਵੇਂ ਨੀ ਜੀਵਾਂ ਤੇ ਕਮਲਾ ਕਰੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਹੋ ਇਸ ਮਨ ਬਾਤ ਨੂੰ ਖੁੱਲਾ ਨਾ ਰਹਿਣ ਦਿਓ, ਇਹਨੂੰ ਗੁਰੂ ਸਾਹਿਬ ਜੀ ਦੇ ਸ਼ਬਦ ਤੇ ਨਾਮ ਦੇ ਪਿੰਜਰੇ ਚ ਬੰਦ ਕਰ ਲਓ। ਇਸ ਤੋਤੇ ਦੀ ਤਰ੍ਹਾਂ ਇਸ ਮਨ ਨੂੰ ਕਹੀਏ, ਤੋਤਿਆਂ ਤੂੰ ਆਪਣੀ ਨਾ ਸੁਣਾ, ਮੇਰੀ ਸੁਣ ਜੋ ਮੈਂ ਕਹਿੰਦਾ ਵਾ। ਉਹ ਤੋਤੇ ਨੂੰ ਰਾਮ ਪੜਾਉਂਦਾ, ਇਸ ਮਨ ਨੂੰ ਪੜ੍ਹਾ ਦਈਏ। ਸਤ ਸੰਗਤ ਜੇ ਚਤਵੀ ਤੇ ਚਤਵੇ ਨੇ ਪਿੰਜਰੇ ਚ ਬੰਦ ਹੋਏ ਤੇ ਵਿਛੋੜਾ ਨੀ ਕਦੇ ਪਿਆ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਗੁਰੂ ਕੇ ਪਿੰਜਰੇ ਸ਼ਬਦ ਵਿੱਚ ਬੰਦ ਹੋਈਏ, ਸਤਿਗੁਰੂ ਰੱਬ ਨਾਲ ਕਦੇ ਵਿਛੋੜਾ ਨੀ ਪੈਣ ਦੇਣਗੇ। ਉਹਦੀ ਗੁਲਾਮੀ ਚੰਗੀ ਪਰ ਇਸ ਮਨ ਤੋਂ ਆਜ਼ਾਦ ਹੋਈਏ। ਦੁਨੀਆਂ ਨੇ ਗੁਲਾਮ ਨੂੰ ਕੀਤਾ ਸੀ, ਮਨ ਦੇ ਗੁਲਾਮ ਹੋਏ ਫਿਰਦੇ ਆ, ਸਤਿਗੁਰੂ ਕਿਰਪਾ ਕਰਨ ਇਸ ਗੁਲਾਮੀ ਤੋਂ ਆਜ਼ਾਦੀ ਵੱਲ ਕੌਣ ਲੈ ਕੇ ਜਾਣਗੇ। ਸਤਿਗੁਰੂ ਸਤਿਗੁਰੂ ਦੀ ਅੰਮ੍ਰਿਤ ਦੀ ਦਾ ਅੰਮ੍ਰਿਤ ਵਾਰਤਾ ਮਿਲੇ ਕੋਈ ਸਤਿਗੁਰਾਂ ਦੇ ਪਿਆਰੇ ਨਾਮ, ਰਲ ਮਿਲ ਕੇ ਇੱਕ ਦੋ ਵਾਰ ਆਖੋ ਜੀ ਵਾਹਿਗੁਰੂ।
Thank you.
ਮਾਂ ਨੂੰ ਦਿਲੋਂ ਪਿਆਰ ਕਰਕੇ ਰਲ ਮਿਲ ਕੇ ਤੁਰੀਏ ਤਾਂ ਕਿ ਸਾਡਾ ਲੋਕ ਪਰਲੋਕ ਸੁਖੇਲਾ ਹੋ ਸਕੇ।